ਅੰਤ ਨ ਪਾਵਤ ਦੇਵ ਸਰਬੈ ਮੁਨਿ ਇੰਦਰ ਮਹਾਸਿਵ ਜੋ ਕਰੀ ਹੁਣ ਬੇਦ ਬਰਨ ਚ ਵਿਚਾਰ ਰਹੋ ਹਰ ਜਪ ਨ ਛਾਡੋ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹਿ ਧਰੀ ਜਬ ਲਉ ਨਹੀਂ ਭਾਗ ਲਾਰਿਓ ਦੈ ਤਬ ਲਉ ਭਰਨ ਤੇ ਫਿਰ ਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂੜਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਫਿਰਤ ਫਿਰਤ ਪ੍ਰਵਿਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਗਿਆਨ ਅੰਜਨ ਗੁਰ ਦੀਆਇ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਜੀ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਜਬਾਰ ਮੈਂ ਪਿਰ ਕਰ ਬਾਹੜੈ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਜਬਾਰ ਮੈਂ ਪਿਰ ਕਰ ਬਾਹੜੈ ਪਿਰ ਘਰ ਨਹੀਂ ਆਵੈ ਧਨ ਕਿਉਂ ਸੁਖ ਪਾਵੈ ਬ੍ਰਹਿ ਬਰੋਧ ਤਨ ਛੀਜੈ ਕੋਕਲ ਅੰਬ ਸੁਹਾਵੀ ਬੋਲੈ ਕਿਉਂ ਦੁੱਖ ਅੰਕ ਸਹੀਜੈ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਵਛਲ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਾਰ ਕਿਰਪਾ ਦਾ ਸਦਕਾ ਗੁਰੂ ਕੇ ਦਰਬਾਰ ਵਿੱਚ ਸ਼ੋਭਿਤ ਹੋ ਕਰਕੇ ਅੰਮ੍ਰਿਤਮਈ ਰਹਿ ਰਸ ਦੀ ਬਾਣੀ ਦਾ ਪਾਠ ਸੁਣਿਆ ਪੜ੍ਹਿਆ ਹੈ ਉਸ ਤੋਂ ਉਪਰੰਤ ਨਿੱਤ ਕਰਮ ਅਨੁਸਾਰ ਕਥਾ ਆਪਾਂ ਆਰੰਭ ਕਰ ਰਹੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਦੀ ਕਥਾ ਜਿਸ ਪ੍ਰਕਾਰ ਜੀਵਾਂ ਦੀ ਕਲਿਆਣ ਕਰ ਰਹੇ ਹਨ ਉਹ ਆਪਾਂ ਨਿਤਪਤੀ ਸੁਣਦੇ ਹਾਂ। ਜਿੱਥੇ ਉਸ ਕਥਾ ਦੀ ਵਿਚਾਰ ਕਰਦੇ ਹਾਂ ਅੱਜ ਸਾਰਿਆਂ ਦੇ ਹਿਰਦਿਆਂ 'ਚ ਵਿਦਿਤ ਹੋਵੇ ਅੱਜ ਖਾਲਸਾ ਜੀ ਸੰਕ੍ਰਾਂਤ ਦਾ ਪੁਰਬ ਹੈ। ਪੁਰਬ ਨਾਂ ਕਿਹਦਾ ਹੈ? ਪੁਰਬ ਉਸ ਸਮੇਂ ਦਾ ਨਾਂ ਹੈ ਜਿਹਦੇ ਸਮੇਂ ਦੇ ਵਿੱਚ ਭਜਨ ਕਰਿਆ ਬਹੁਤਾ ਫਲ ਮਿਲੇ। ਉਹਨੂੰ ਕਹਿੰਦੇ ਵੀ ਹੁਣ ਤਾਂ ਪੁਰਬ ਹੈ, ਗੁਰਪੁਰਬ, ਗੁਰੂ ਕਿਆ ਨੇ ਅਵਤਾਰ ਧਾਰਿਆ ਹੋਵੇ, ਜੋਤੀ ਜੋਤ ਸਮਾਏ ਹੋਣ, ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੋਣ, ਉਹਨਾਂ ਨੂੰ ਆਪਾਂ ਗੁਰਪੁਰਬ ਕਹਿੰਦੇ। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਦਿਨ, 40 ਮੁਕਤਿਆਂ ਦੇ ਸਤਸੰਗ ਸ਼ਹੀਦੀ ਦੇ ਦਿਨ, ਸੰਕ੍ਰਾਂਤਾਂ, ਪੂਰਨਮਾਸ਼ੀਆਂ, ਅਮਾਵ ਸਾਧਕ ਜਿਨ੍ਹਾਂ ਦਾ ਮਹਾਤਮ ਤਰਨ ਤਾਰਨ ਸਾਹਿਬ ਇਸ਼ਨਾਨ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਗਟ ਕੀਤਾ ਹੈ, ਐਸੇ ਸਤਸੰਗ ਜਿਹੜੇ ਸਮੇਂ ਨੇ ਉਹਨਾਂ ਨੂੰ ਪੁਰਬ ਕਿਹਾ ਜਾਂਦਾ ਹੈ। ਸੋ ਰਹੋ ਵਿਚਾਰ, ਜੇ ਸਤਸੰਗ ਜੀ ਸਮਿਆਂ ਦਾ ਅੰਤਰਾ ਨਾ ਹੋਵੇ ਤਾਂ ਗੁਰੂ ਸਾਹਿਬ ਸਾਨੂੰ 12 ਮਹਾਂ ਦੁਆਰਾ ਉਪਦੇਸ਼ ਨਹੀਂ ਸੀ ਦਿੰਦੇ, ਥਿੱਤਾਂ ਦੁਆਰਾ ਉਪਦੇਸ਼ ਨਹੀਂ ਸੀ ਦਿੰਦੇ, 7 ਦਿਨਾਂ ਦੁਆਰਾ ਉਪਦੇਸ਼ ਨਹੀਂ ਸੀ ਦਿੰਦੇ। ਇਹ ਸਮੇਂ ਵਿੱਚ ਵੀ ਅੰਤਰਾ ਹੈ। ਜਿਤਨੇ ਵਿਵਹਾਰਕ ਲੈਣ ਦੇ ਕੰਮ ਨੇ ਇਹਨਾਂ ਨੂੰ ਵੀ ਸਤਸੰਗ ਜੀ ਕਰਨ ਵਿੱਚ ਸਮਾਂ ਸਮੇਂ ਦੀ ਲੋੜ ਹੈ। ਕਈ ਐਸੇ ਵਿਵਹਾਰ ਨੇ, ਸੰਥਾ ਪੰਥਾ ਪੀਸਣਾ ਤੀਨੇ ਕਾਮ ਪ੍ਰਭਾਤ, ਜਿਸ ਵੇਲੇ ਪ੍ਰਭਾਤ ਦਾ ਸਮਾਂ ਹੁੰਦਾ ਹੈ ਮਾਈਆਂ ਅੱਗੇ ਚੱਕੀਆਂ ਪੀਂਦੀਆਂ, ਸੂਰਜ ਦੇ ਸਤਸੰਗ ਜੀ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਾਰੇ ਟੱਬਰ ਦਾ ਆਟਾ ਪੀ ਦਿੰਦੀਆਂ ਸਤਸੰਗ ਜੀ ਛਕਣ ਵਾਸਤੇ ਕਣਕ ਦਾ। ਇਹ ਉਹਨਾਂ ਦੀ ਕੁਰਬਾਨੀ ਸੀ। ਜਿਹੜੀ ਮਾਈ ਨਾ ਪੀ ਸਕੇ ਉਹ ਦਿਨੇ ਨਹੀਂ ਸੀ ਪੀ ਹੁੰਦਾ। ਰਸਤੇ ਤੁਰਨਾ ਹੋਵੇ ਸਭ ਨੇ ਕਹਿਣਾ ਭਾਈ ਅੰਮ੍ਰਿਤ ਵੇਲੇ ਛੇਤੀ ਕਰੋ, ਠੰਡੇ ਠੰਡੇ ਲੰਘ ਜਾਂਗੇ ਕਿੰਨੇ ਕੋ। ਜ਼ਿਮੀਂਦਾਰ ਸਤਸੰਗ ਖੇਤਾਂ 'ਚ ਕੰਮ ਕਰਦੇ, ਜਿਹੜਾ ਤੜਕੇ ਨਿਬੜ ਜਾਂਦਾ ਕੰਮ ਉਹ ਦਿਨੇ ਨਹੀਂ। ਜੇ ਕੋਈ ਕਹੇ ਵੀ ਸਾਰੇ ਸਮੇਂ ਇੱਕੋ ਜਿਹੇ ਨੇ, ਇੱਕੋ ਜਿਹੇ ਨਹੀਂ ਹਨ। ਲੇਕਿਨ ਗੁਰਮੁਖਾਂ ਨੇ ਸਭੇ ਰੁੱਤੀ ਚੰਗੀਆਂ ਜਿੱਤ ਪਿਆਰੇ ਸਿਉਂਦਿਓ, ਰੁੱਤਾਂ ਉਹ ਸਾਰੀਆਂ ਹੀ ਚੰਗੀਆਂ ਹਨ ਜਿਹੜੀ ਰੁੱਤ ਦੇ ਅੰਦਰ, ਥਿੱਤ ਦੇ ਅੰਦਰ ਸਤਸੰਗੀ ਪਰਮੇਸ਼ੁਰ ਨਾਲ ਪ੍ਰੇਮ ਦੇ ਵਿੱਚ ਘੜੀ ਲੰਘ ਜਾਵੇ। ਸੋ ਗੁਰਸਿੱਖੋ, ਅੱਜ 1 ਜਨਵਰੀ ਹੁੰਦੀ ਨਾ ਇੱਥੇ ਕੀ ਦੇ ਕੜਕ ਚੜ੍ਹ ਜਾਂਦਾ। ਕਹਿੰਦੇ ਸਾਲ ਚੜ੍ਹਿਆ, ਸਾਲ ਚੜ੍ਹਿਆ, ਸਾਡਾ ਸਾਲ ਤਾਂ ਅੱਜ ਚੜ੍ਹਿਆ। ਚੇਤ ਦਾ ਮਹੀਨਾ ਸਤਸੰਗ ਜੀ, ਪਹਿਲਾ ਅੱਜ ਸੰਗਰਾਂਦ ਹੈ। ਆਪਣੇ ਦੇਸ਼ ਦੇ ਨਿਯਮਾਂ ਅਨੁਸਾਰ ਸਤਸੰਗ ਅੱਜ ਸਾਲ ਚੜ੍ਹਿਆ ਹੈ। ਜਿਸ ਕਾ ਰਾਜ ਤਿਸੇ ਕਾ ਸੁਪਨਾ, ਅੰਗਰੇਜ਼ਾਂ ਨੇ ਸਤਸੰਗ ਰਾਜ ਕੀਤਾ, ਕਹਿੰਦੇ ਸੀ ਸਾਡੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਹੈ। ਉਹ ਪ੍ਰਭਾਵ ਥੱਲੇ ਆ ਕੇ ਖਾਲਸਾ ਵੀ ਸਾਰੇ ਆਪਾਂ ਲੋਕ ਸਤਸੰਗ ਜੀ ਉਹ ਦਿਨ ਮਨਾਉਂਦੇ ਹਾਂ ਕਿ ਸਾਲ ਜਨਵਰੀ 1 ਨੂੰ ਚੜ੍ਹਦਾ। ਲੇਕਿਨ ਗੁਰਮਤ ਦੇ ਦਾਇਰੇ 'ਚ ਆ ਜਾਈਏ, ਆਪਾਂ ਆਪਣੀ ਜਨਮ ਭੂਮੀ ਦਾ ਬਦਲ ਦੇਖੀਏ, ਸਾਡੇ ਵਿਰਸੇ 'ਚ ਸਤਸੰਗ ਜੀ ਕੀ ਹੈ। ਅੱਜ ਚੇਤ ਦੀ ਸੰਗਰਾਂਦ ਹੈ, ਅੱਜ ਚੇਤਰ ਮਹੀਨਾ ਸੰਗਰਾਂਦੀ ਚੜ੍ਹਿਆ ਹੈ। ਸੋ ਬਿਕਰਮਾ ਜੀ ਦਾ ਸਭ ਸਹੀ ਸਾਲ ਸਨ ਸੰਮਤ ਬਿਕਰਮੀ ਚੜ੍ਹਿਆ ਆ ਰਿਹਾ, ਜਿਸ ਬਿਕਰਮੀ ਸੰਮਤ ਦੇ ਅਨੁਸਾਰ ਸਾਰੇ ਗੁਰਪੁਰਬ ਵਗੈਰਾ ਮਨਾਏ ਜਾਂਦੇ। ਅੱਜ ਨਵੇਂ ਚਤੁਰ ਲੋਕਾਂ ਨੇ ਈਸਵੀ ਸਾਨੂੰ ਛਾਤੀ 'ਤੇ ਪਾ ਕੇ ਆਪਦੀ ਦੇ ਉੱਤੇ ਗੁਰਪੁਰਬਾਂ ਦੀਆਂ ਤਰੀਕਾਂ ਬਦਲ ਕੇ ਰੱਖ ਦਿੱਤੀਆਂ। ਸਾਰੇ ਲੋਕ ਵਿਚਾਰੇ ਸਤਸੰਗ ਜੀ ਭਰਮ 'ਚ, ਭ੍ਰਾਂਤੀ 'ਚ ਪਏ ਹੋਏ ਨੇ, ਕਹਿੰਦੇ ਕੀ ਕਰੀਏ। ਕਿਸੇ ਨੂੰ ਸਿੱਧੇ ਰਸਤੇ ਪਾਉਣਾ ਬੜਾ ਪੁੰਨ ਹੈ, ਕਿਸੇ ਨੂੰ ਭ੍ਰਾਂਤੀ 'ਚ ਪਾ ਦੇਣਾ ਬੜਾ ਮਹਾਂ ਪਾਪ ਹੈ। ਸਦੀਆਂ ਤੋਂ ਬਜ਼ੁਰਗ ਮਨਾਉਂਦੇ ਆ ਰਹੇ ਪੁੰਨਿਆਂ ਦਾ, ਜੇ ਨਾ ਚੰਦ ਚੜ੍ਹਿਆ ਤਾਂ ਕਿਹੜਾ ਕਹੂਗਾ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਹੈ। ਇਹਨਾਂ ਨੇ ਤਾਂ ਮੰਨ ਲਿਆ ਵੀ ਸਾਡੀ ਤਰੀਕ ਪੱਕੀ ਹੈ। ਸੋ ਰਹੋ ਵਿਚਾਰ, ਆਪਾਂ ਇਸ ਪਕਸ਼ ਵੱਲ ਨੂੰ ਜਾਣ ਆ ਜਾਈਏ, ਆਪਾਂ ਭਾਈ ਕਥਾ ਦਾ ਰਸ ਮਾਣੀਏ। ਇਹ ਘੜੀ ਆਧੀ ਘੜੀ ਆਧੀ ਹੂੰ ਤੇ ਯਾਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇਹ 12 ਮਾਹਾਂ ਦੀ ਬਾਣੀ ਸਤਸੰਗ ਤੁਖਾਰੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਪ੍ਰਦਾਨ ਕੀਤੀ ਹੋਈ ਹੈ। ਮਾਝ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਤਸੰਗ ਜੀ ਬਾਰਾਂ ਮਹਾਂ ਦੁਆਰਾ ਉਪਦੇਸ਼ ਦਿੱਤਾ ਹੈ। ਸੋ ਸਤਸੰਗ ਜੀ, ਚੇਤ ਦੇ ਮਹੀਨੇ ਬਸੰਤ ਰੁੱਤ ਸ਼ੁਰੂ ਹੋ ਜਾਂਦੀ ਹੈ। 6 ਰੁੱਤਾਂ ਹਨ। ਸਭ ਤੋਂ ਪਹਿਲੀ ਬਸੰਤ ਰੁੱਤ ਚੇਤ ਤੇ ਵਿਸਾਖ ਦੀ ਹੈ। ਫਿਰ ਗ੍ਰੀਸ਼ਮ ਰੁੱਤ ਹੈ, ਫਿਰ ਪਾਬਸ ਰੁੱਤ ਹੈ। ਜੇਠ ਤੇ ਹਾੜ ਗ੍ਰੀਸ਼ਮ ਰੁੱਤ ਗਰਮੀ ਦੀ ਹੈ। ਸਾਉਣ ਭਾਦੋਂ ਸਤਸੰਗਤ ਜੀ, ਇਸੇ ਤਰ੍ਹਾਂ ਪਾਬਸ ਵਰਖਾ ਦੀ ਰੁੱਤ ਹੈ। ਅੱਸੂ ਕੱਤਾ ਸਰਦ ਰੁੱਤ ਹੈ। ਮੱਘਰ ਪੋ ਸਿਸੀਅਰ ਰੁੱਤ ਹੈ। ਮਾਘ ਫੱਗਣ ਹਿਮਕਰ ਰੁੱਤ ਹੈ। ਇਹ 6 ਰੁੱਤਾਂ ਦੁਆਰਾ ਵੀ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਇਹ ਬਸੰਤ ਰੁੱਤ ਜਿੱਥੇ ਚੜ੍ਹੀ ਹੈ, ਉੱਥੇ ਸਤਸੰਗ ਜੀ ਬਸੰਤ ਦਾ ਸਮਾਂ ਦੇਖ ਕਰਕੇ, ਇਸ ਸਮੇਂ ਦੇ ਅੰਦਰ ਚੇਤ ਦਾ ਮਹੀਨਾ ਵੀ ਸਤਸੰਗ ਜੀ ਚੜ੍ਹਿਆ ਹੈ। ਸੋ ਆਪ ਜੀ ਸਤਸੰਗਤ ਜੀ, ਗੁਰੂ ਨਾਨਕ ਦੇਵ ਜੀ ਦੀ ਬਾਣੀ ਮਹਿੰਗੀ ਹੋਣੀ ਕਰਕੇ, ਗੁਰਸਿੱਖਾਂ ਦੇ ਬੇਨਤੀ ਕਰਨ ਤੋਂ, ਬਾਬਾ ਬੁੱਢਾ ਜੀ ਜੈਸੇ ਪਤਵੰਤ ਸੱਜਣਾ ਦੇ, ਗੁਰੂ ਅਰਜਨ ਦੇਵ ਜੀ ਨੇ ਦੁਬਾਰਾ 12 ਮਹਾਂ ਉਚਾਰਨ ਕੀਤਾ ਹੈ। ਲੇਕਿਨ ਦੋਨੋਂ ਬਾਣੀਆਂ ਦਾ ਸਿਧਾਂਤ ਇੱਕੋ ਹੀ ਹੈ, ਅੰਤਰਾ ਨਹੀਂ। ਲੇਕਿਨ ਸਿਧਾਂਤ ਸਤਸੰਗਤ ਜੀ ਸੁਖੈਨ ਵੀ ਹੈ ਔਰ ਡੂੰਘੇ ਤੋਂ ਡੂੰਘਾ ਵੀ ਹੈ। ਸੋ ਆਪ ਜੀ ਸਤਸੰਗਤ ਜੀ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਕਹਿੰਦੇ ਵੀ ਚੇਤ ਦੇ ਮਹੀਨੇ ਗੋਬਿੰਦ ਦਾ ਆਰਾਧਨ ਕਰੀਏ, ਕੀ ਫਲ ਮਿਲੇਗਾ? ਕਹਿੰਦੇ ਘਣਾ ਆਨੰਦ। ਘਣੇ ਆਨੰਦ ਤੋਂ ਬਿਨਾਂ ਹੋਛਾ ਆਨੰਦ ਵੀ ਕੋਈ ਹੈ? ਆਨੰਦ ਤਾਂ ਹੈ ਹੀ, ਲੇਕਿਨ ਜੇ ਇੱਕ ਘਣਾ ਆਨੰਦ ਹੈ ਤਾਂ ਇੱਕ ਦੂਜਾ ਫਿਰ ਹੋਛਾ ਆਨੰਦ ਹੋਵੇਗਾ। ਵਿਸ਼ਿਆ ਆਨੰਦ ਸੰਸਾਰ ਹੈ, ਭਜਨ ਆਨੰਦ ਹਰਦਾਸ, ਬ੍ਰਹਮ ਗਿਆਨੀ ਜੀਵਨ ਮੁਕਤ ਭਈ ਵਾਸ਼ਨਾ ਨਾਸ। ਸੰਸਾਰ ਦਾ ਜਿੰਨਾ ਆਨੰਦ ਹੈ ਵਿਸ਼ਿਆ ਆਨੰਦ ਹੈ। ਵਿਸ਼ੇ ਆਨੰਦ ਉਸ ਨੂੰ ਕਹਿੰਦੇ ਨੇ ਅੱਖਾਂ ਨਾਲ ਦੇਖ ਕੇ, ਆ ਸਿਨੇਮੇ ਵਗੈਰਾ ਟੈਲੀਵਿਜ਼ਨ ਆਨੰਦ ਮਾਣਨਾ, ਇਹਨੂੰ ਵਿਸ਼ੇ ਅੱਖਾਂ ਦਾ ਵਿਸ਼ੇ ਦਾ ਆਨੰਦ ਹੈ। ਕੰਨਾਂ ਨਾਲ ਸਤਸੰਗਤ ਜੀ ਸੁਣਨ ਦਾ ਆਨੰਦ, ਗਾਣੇ ਆਦਿਕਾਂ ਦਾ, ਇਹ ਵੀ ਵਿਸ਼ੇ ਆਨੰਦ ਹੈ। ਰਸਨਾ ਦੇ ਨਾਲ ਪਦਾਰਥਾਂ ਦਾ ਸਤਸੰਗ ਜੀ ਸਵਾਦ ਚੱਖਣਾ ਵਿਸ਼ੇ ਆਨੰਦ ਹੈ। ਸੇਜ ਸੋਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ, ਸੋਹਣੀਆਂ ਸੋਹਣੀਆਂ ਸੇਜਾਂ ਮਖਮਲੀ ਬਣਾ ਕੇ, ਸਿਪਰੰਗਾਂ ਵਾਲੀਆਂ ਉੱਤੇ ਚੰਦਨ ਛਿੜਕ ਛਿੜਕ ਕੇ ਪੈਣਾ, ਗੁਰ ਸਿਧਾਂਤ ਕਹਿੰਦਾ ਕਿ ਨਰਕ ਘੋਰ ਕਾ ਦੁਆਰਾ। ਗੁਰੂ ਨਾਨਕ ਦੇਵ ਜੀ ਇਹਨਾਂ ਸੇਜਾਂ 'ਤੇ ਪੈਂਦੇ ਸੀ। ਰੇਤ ਅੱਖ ਆਹਾਰ ਕਾ ਰੋੜਾਂ ਦੀ ਗੁਰ ਕਰੀ ਵਿਛਾਈ, ਭਾਈ ਗੁਰਦਾਸ ਦੀ ਗਵਾਹੀ ਹੈ। ਆਪ ਜੀ ਰੋਣਾਂ ਦੀ ਵਿਛਾਈ 'ਤੇ ਪੈਂਦੇ ਕਿ ਨੀਂਦ ਨਾ ਆ ਜਾਵੇ, ਮਾਨਸ ਦੇ ਹੀ ਦੁਰਲੱਭ ਹੈ, ਭਜਨ ਕਰੀਏ। ਤਨ ਚੇਤਨ ਚੇਤਨ ਹਿੱਤ ਦਿਓ, ਨਾ ਭੋਗਨ ਹਿੱਤ ਗੋਬਿੰਦ ਦਿਓ। ਵਾਹਿਗੁਰੂ ਨੇ ਚਿੰਤਨ ਕਰਨ ਵਾਸਤੇ ਸਰੀਰ ਦਿੱਤਾ ਹੈ, ਪਦਾਰਥਾਂ ਦੇ ਭੋਗਣ ਵਾਸਤੇ ਨਹੀਂ ਦਿੱਤਾ ਹੈ। ਇਸੇ ਤਰ੍ਹਾਂ ਸਤਸੰਗ ਜੀ, ਇਹ ਵਿਸ਼ਿਆ ਆਨੰਦ ਹੈ। ਵਿਸ਼ਿਆ ਆਨੰਦ ਦੇ ਅੰਦਰ ਇੱਕ ਬੜੀ ਸਤਸੰਗ ਜੀ ਘਾਟ ਹੈ। ਵਿਸ਼ੇ ਆਨੰਦ ਨੂੰ ਮਾਨਣ ਵਾਲਾ ਆਦਮੀ ਅਪਵਿੱਤਰ ਹੋ ਜਾਂਦਾ, ਕਹਿੰਦਾ ਵੀ ਨਹਾਈਏ, ਹੁਣ ਖਾ ਲਿਆ ਤਾਂ ਕਰੋ ਦਾਤਣ, ਸੌਂ ਲਏ ਤਾਂ ਲਿਆਓ ਅੱਖਾਂ 'ਤੇ ਗਿੱਡ ਆ ਗਈ, ਧੋਵੋ ਅੱਖਾਂ। ਵਿਸ਼ੇ ਆਨੰਦ ਨੂੰ ਭੋਗਣਾ ਆਦਮੀ ਅਪਵਿੱਤਰ ਹੋ ਜਾਵੇਗਾ, ਇਸ਼ਨਾਨ ਦੀ ਲੋੜ ਰੱਖਦਾ ਹੈ। ਲੇਕਿਨ ਭਜਨਾਨੰਦ ਨੂੰ ਸਤਸੰਗ ਜੀ ਮਾਨਣ ਵਾਲਾ ਆਦਮੀ ਆਪ ਤਾਂ ਅਪਵਿੱਤਰ ਕੀ ਹੋਣਾ, ਜਿਹੜਾ ਉਹਦੀ ਧੂੜੀ ਲੈ ਲੂ ਉਹ ਵੀ ਪਵਿੱਤਰ ਹੋ ਜਾਊ। ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਹਰੀ ਦਾ ਦਾਸ ਹੈ ਜਿਹੜਾ, ਉਹ ਭਜਨਾਨੰਦ ਮਾਣਦਾ ਹੈ। ਸੰਗਤ ਦੇ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ, ਭਜਨ ਹੋ ਰਿਹਾ। ਇਸ ਆਨੰਦ ਨੂੰ ਸਤਸੰਗਤ ਜੀ, ਜਦੋਂ ਹਰੀ ਦਾ ਸੇਵਕ ਸੰਤ ਭਗਤ ਆਨੰਦ ਮਾਣਦਾ ਹੈ, ਉਹਦਾ ਬਾਹਰ ਪਿਆ ਜੋੜਾ ਵੀ ਸਤਸੰਗ ਜੀ, ਧੂੜੀ ਵੀ ਉਹਦੀ ਪਵਿੱਤਰ ਹੈ, ਉਹਦੀ ਆਪ ਦੀ ਤਾਂ ਕਹਿਣ ਦੀ ਇਕੱਠੀ ਕਥਾ ਹੈ। ਵਿਸ਼ਿਆਨੰਦ ਭੋਗਣ ਵਾਲਾ ਅਪਵਿੱਤਰ ਹੋ ਜਾਂਦਾ ਹੈ, ਭਜਨਾਨੰਦ ਨੂੰ ਮਾਨਣ ਵਾਲਾ ਸਤਸੰਗ ਜੀ ਪਵਿੱਤਰ ਤੇ ਹੋਰਾਂ ਨੂੰ ਪਵਿੱਤਰ ਕਰ ਦਿੰਦਾ। ਹੁਣ ਥੋੜਾ ਜਿਹਾ ਅੱਗੇ ਨੂੰ ਹੋਵੋ, ਬ੍ਰਹਮ ਗਿਆਨੀ ਜੀਵਨ ਮੁਕਤ ਭਈ ਵਾਸ਼ਨਾ ਨਾਸ, ਭਜਨਾਨੰਦ ਨੂੰ ਮਾਣਦਾ ਮਾਣਦਾ ਉਹਦੀ ਸਟੇਜ ਕਿਹੜੀ ਆਵੇਗੀ, ਉਹ ਜੀਵਨ ਮੁਕਤੀ ਨੂੰ ਪ੍ਰਾਪਤ ਹੋਵੇਗਾ। ਜੀਵਨ ਮੁਕਤ ਦੀ ਕੀ ਨਿਸ਼ਾਨੀ, ਉਹਦੀਆਂ ਵਾਸ਼ਨਾ ਸਾਰੀਆਂ ਅਭਾਵ ਹੋ ਜਾਣਗੀਆਂ। ਜਿਤਨੀਆਂ ਸੰਸਾਰ ਦੇ ਪਦਾਰਥਾਂ ਦੀਆਂ ਇੱਛਾ ਵਾਸ਼ਨਾ ਹਨ ਉਹਨਾਂ ਦਾ ਤਿਰੋਧਾਨ ਹੋ ਜਾਵੇਗਾ। ਜਦੋਂ ਵਾਸ਼ਨਾ ਖਤਮ ਹੋ ਗਈਆਂ ਉਸੇ ਵੇਲੇ ਸਤਸੰਗ ਜੀ ਮਨ ਨੇ ਟਿਕ ਜਾਣਾ ਹੈ। ਜਿਸ ਵੇਲੇ ਮਨ ਟਿਕ ਗਿਆ ਸ਼ਬਦ ਦੇ ਆਸਰੇ, ਫਿਰ ਉਹ ਘਣਾ ਆਨੰਦ ਮਾਣਦਾ ਹੈ। ਜੋ ਘਣਾ ਆਨੰਦ ਹੈ ਉਹ ਕਿਸੇ ਪਦਾਰਥ ਦੇ ਅਧੀਨ ਨਹੀਂ, ਕਿਸੇ ਇੰਦਰੇ ਦੇ ਅਧੀਨ ਨਹੀਂ, ਉਹ ਸਵੰ ਆਨੰਦ ਘਨ ਆਪਣਾ ਆਤਮ ਸਰੂਪ ਹੀ ਹੈ। ਚੇਤ ਗੋਬਿੰਦ ਅਰਾਧਿਏ ਹੋਵੇ ਆਨੰਦ ਘਣਾ, ਇਹ ਬਚਨ ਆਏ ਨੇ। ਹੇ ਜਗਿਆਸੂ ਜਨੋ, ਚੇਤੇ ਕਰੋ ਪਰਮੇਸ਼ਰ ਨੂੰ, ਆਰਾਧਨ ਕਰੋ। ਕੀ ਫਲ ਪ੍ਰਾਪਤ ਹੋਵੇਗਾ? ਘਣਾ ਆਨੰਦ ਪ੍ਰਾਪਤ ਹੋਵੇ। ਕਹਿੰਦੇ ਜੀ ਰਾਧੀਏ ਕਿੱਥੇ, ਸੰਤ ਜਨਾ ਮਿਲ ਪਾਈ ਹੈ, ਜਿੱਥੇ ਮਹਾਤਮਾ ਦੀ ਸੰਗਤ ਹੈ, ਸੰਗਤ ਜੁੜਦੀ ਹੈ, ਉੱਥੋਂ ਪ੍ਰਾਪਤ ਹੁੰਦਾ ਹੈ। ਇਹ ਸਿਧਾਂਤ ਗੁਰੂ ਅਰਜਨ ਦੇਵ ਜੀ ਨੇ 12 ਮਾਹਾਂ ਦੇ ਅੰਦਰ ਉਪਦੇਸ਼ ਦਿੰਦਿਆਂ ਸਤਸੰਗਤ ਜੀ ਫਰਮਾਇਆ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਨ ਕੀਤੀ ਬਾਣੀ, ਜੋ ਆਪਾਂ ਮਹਾਂਵਾਕ ਸੁਣਿਆ ਪੜ੍ਹਿਆ ਹੈ। ਆਪ ਜੀ ਕੀ ਕਹਿੰਦੇ ਹਨ? ਚੇਤ ਬਸੰਤ ਭਲਾ ਭਵਰ ਸੁਹਾਵੜੇ। ਹੇ ਜਗਿਆਸੂ ਜਨੋ, ਬਸੰਤ ਰੁੱਤ ਆਰੰਭ ਹੋ ਚੁੱਕੀ ਹੈ, ਵਸਾ ਲਓ ਜੇ ਪਰਮੇਸ਼ੁਰ ਦਾ ਨਾਮ ਹਿਰਦੇ 'ਚ ਵੱਸਦਾ ਹੈ। ਸਾਡੀ ਬਸੰਤ ਰੁੱਤ ਤਾਂ ਜਾਣੀ ਜਾਵੇਗੀ ਜੇ ਸਤ ਸਮਝੀ ਪਰਮੇਸ਼ੁਰ ਦੇ ਨਾਮ ਨੂੰ ਹਿਰਦੇ 'ਚ ਵਸਾ ਲਵਾਂਗੇ, ਨਹੀਂ ਤਾਂ ਸਤਸੰਗੀ ਬਸੰਤ ਰੁੱਤ ਨਹੀਂ ਹੈ। ਚੇਤ ਬਸੰਤ ਭਲਾ, ਉਹਨਾਂ ਵਾਸਤੇ ਭਲਾ ਚੰਗਾ ਹੈ। ਬਸੰਤ ਰੁੱਤ ਦੇ ਅੰਤਰਭੂਤ ਜੋ ਚੇਤ ਦਾ ਮੀਨਾ ਹੈ, ਜੇ ਉਹਨਾਂ ਨੇ ਚਿੰਤਨ ਕੀਤਾ ਹੈ। ਇਸੇ ਤਰ੍ਹਾਂ ਸਤਸੰਗਤ ਜੀ, ਕੀ ਨਿਸ਼ਾਨੀ ਆ ਬਸੰਤ ਰੁੱਤ ਦੀ? ਭਵਰ ਸੁਹਾਵੜੇ, ਥਾਂ ਥਾਂ 'ਤੇ ਸਤਸੰਗੀ ਫੁਲਵਾੜੀਆਂ ਖਿੜਦੀਆਂ ਨੇ ਤਾਂ ਭੌਰ ਗੂੰਜਾਂ ਪਾਉਂਦੇ ਫਿਰਦੇ ਹਨ। ਭੌਰ ਵੀ ਹੁੰਦੇ ਤੇ ਭੂੰਡ ਵੀ ਹੁੰਦੇ, ਭੌਰਾ ਭੂੰਡਾ ਇੱਕ ਰੰਗ ਇੱਕੋ, ਦੋਨਾਂ ਦੀ ਗੂੰਜ ਵਾਹ ਪਏ ਤੇ ਜਾਣੀਏ ਉਹ ਭੌਰਾ ਉਹ ਭੂੰਡ। ਇੰਨ ਮਿੰਨ ਸਤਸੰਗ ਜੀ, ਭੌਰੇ ਦਾ ਤੇ ਭੂੰਡ ਦੇ ਆਕਾਰ ਦਾ ਕੋਈ ਵੀ ਫਰਕ ਨਹੀਂ ਹੈ, ਕੋਈ ਪਛਾਣ ਨਹੀਂ ਸਕਦਾ ਕਿ ਇਹਨੂੰ ਭੌਰਾ ਹੈ ਕਿ ਭੂੰਡ ਹੈ। ਜਦੋਂ ਸਤਸੰਗ ਜੀ ਕੋਈ ਬਿਸ਼ਟਾ ਦੀ ਦੁਰਗੰਧੀ ਆਉਂਦੀ ਹੈ ਕਿਸੇ ਪਾਸਿਓਂ, ਗੂੰਜਾ ਪਾਉਂਦਾ ਭੂੰਡ ਜਾਂਦਾ ਉੱਥੇ ਨੂੰ। ਜਦ ਕਿਤੇ ਫੁਲਵਾੜੀਆਂ ਖਿੜਦੀਆਂ ਉਹਨਾਂ ਦੇ ਉੱਤੇ ਭੌਰੇ ਗੂੰਜਾਂ ਪਾਉਂਦੇ ਫਿਰਦੇ ਹਨ। ਸੁਹਾਵੜੇ ਸੋਭਨੀਕ ਲੱਗਦੇ ਨੇ ਬਸੰਤ ਰੁੱਤ ਦੇ ਅੰਦਰ, ਫੁਲਵਾੜੀਆਂ ਖਿੜੇ ਆਉਂਦੀਆਂ ਨੇ। ਹੇਮਕੁੰਡ ਦੀ ਯਾਤਰਾ ਕਰਨ ਵਾਲਿਆਂ ਨੂੰ ਪਤਾ ਹੈ ਜਿਸ ਪ੍ਰਕਾਰ ਜਦੋਂ ਉੱਥੋਂ ਸਤਸੰਗੀ ਠੰਡ ਲੰਘ ਜਾਂਦੀ ਹੈ, ਬੜਬੜੀਆਂ ਸਤਸੰਗੀ ਫਲਾਵਰ ਵੈਲੀਆਂ ਦੇ ਅੰਦਰ ਫੁੱਲ ਸਵੰਗ ਪਰਮੇਸ਼ੁਰ ਵੱਲੋਂ ਆਪ ਹੀ ਖਿੜ ਰਹੇ ਹਨ। ਇਸੇ ਤਰ੍ਹਾਂ ਖੇਤਾਂ ਦੇ ਅੰਦਰ ਸਤਸੰਗਤ ਜੀ ਬਸੰਤ ਰੁੱਤ ਦੇ ਅੰਦਰ ਥਾਂ ਥਾਂ 'ਤੇ ਗੁਲਾਬ ਆਦਿਕ ਬਗੀਚਿਆਂ 'ਚ ਖਿੜਨੇ, ਅੰਬਾਂ ਨੂੰ ਕੋਹਰ ਆਉਣਾ, ਸਭ ਬਹੁਤ ਸਾਰੇ ਸਤਸੰਗ ਜੀ ਬਿਰਛ ਨੇ ਜਿਹੜੇ ਉਹ ਪ੍ਰਫੁੱਲਿਤ ਹੁੰਦੇ ਹਨ। ਇੱਧਰ ਸਤਸੰਗਤ ਜੀ, ਬਨ ਫੂਲੇ ਮੰਜਵਾਰ ਮੈਂ ਪਿਰ ਘਰ ਬਾਹੜੈ। ਕੀ ਹੁੰਦਾ ਸਤਸੰਗ ਜੀ? ਬਨ ਫੁੱਲੇ ਜਿਤਨੇ ਸਤਸੰਗ ਜੀ ਬਗੀਚੇ ਬਣ ਹਨ ਉਹ ਪ੍ਰਫੁੱਲਿਤ ਹੁੰਦੇ ਨੇ ਮੰਜ ਬਾਰ, ਉਹਨਾਂ ਦੇ ਸਤਸੰਗ ਵਿੱਚ ਪਾਣੀ ਵੀ ਤੁਰਿਆ ਫਿਰਦਾ ਹੈ। ਐਸੀ ਵਸਤਾ ਦੇਖ ਕੇ ਭੌਰਾਂ ਦੀਆਂ ਗੂੰਜਾਂ ਦੇ ਸੁਣ ਕੇ ਔਰ ਸਤਸੰਗ ਫੁਲਵਾੜੀਆਂ ਦੀਆਂ ਸੁਗੰਧੀਆਂ ਮਹਿਕਾਂ ਦੇਖ ਕਰਕੇ ਸੁਣ ਕਰਕੇ ਮੈਂ ਪਿਰ ਘਰ ਬਹੁੜ ਹੈ। ਸੁਹਾਗਣ ਇਸਤਰੀ ਕਹਿੰਦੀ ਆ ਮੇਰਾ ਪਤੀ ਮੇਰੇ ਘਰ ਵਿੱਚ ਬਹੁੜੇ ਪਹੁੰਚ ਜਾਵੇ ਤਾਂ ਮੈਨੂੰ ਬਸੰਤ ਚੰਗੀ ਲੱਗਦੀ ਹੈ। ਹੱਬੇ ਟੋਲ ਸੁਹਾਵਣੇ ਸੋ ਬੈਠਾ ਅੰਗਣ ਮੱਲ, ਪਹੀ ਨਾ ਬੰਜੈ ਬਿਰਥੜਾ ਜੋ ਕਰ ਆਵੇ ਚੱਲ। ਸਾਰੇ ਘਰ ਦੇ ਪਦਾਰਥ ਦੇ ਸ਼ੋਭ ਨੀਕ ਨੇ ਜੇ ਪਤੀ ਘਰ ਵਿੱਚ ਸੋਭਦਾ ਹੈ, ਨਹੀਂ ਕੋਈ ਪਦਾਰਥ ਸੋਭਦਾ ਨਹੀਂ। ਫਿਰ ਘਰ ਨਹੀਂ ਆਵੇ ਧਨ ਕਿਉਂ ਸੁੱਖ ਪਾਵੇ, ਬਿਰਹਿ ਵਿਰੋਧ ਤਨ ਛੀਜੈ। ਜੇ ਪਤੀ ਘਰ ਨਾ ਆਵੇ ਸੁਹਾਗਣ ਬੀਬੀਆਂ ਦਾ ਧਨ ਉਸ ਇਸਤਰੀ ਨੂੰ ਸਤਸੰਗੀ ਕਿਵੇਂ ਸੁੱਖ ਹੋ ਸਕਦਾ ਹੈ? ਬਿਰਹਿ ਵਿਰੋਧ ਤਨ ਛੀਜੈ, ਉਹਦਾ ਵਿਰੋਧੀ ਕੌਣ ਆ? ਵਿਛੋੜਾ ਹੈ। ਉਸ ਵਿਛੋੜਾ ਜਿਹੜਾ ਵਿਰੋਧਤਾਈ ਦੇਣ ਪ੍ਰਗਟ ਕਰਨ ਵਾਲਾ ਹੈ ਉਹਦੇ ਕਰਕੇ ਸਰੀਰ ਸਤਸੰਗ ਦੀ ਛੀਨ ਹੋਣ ਲੱਗ ਜਾਂਦਾ ਹੈ। ਪੰਥ ਨਿਹਾਰੇ ਕਾਮਨੀ ਲੋਚਨ ਭਰੀ ਰਹੇ ਉਸਾਸਾ, ਉਰਨਾ ਪੀਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ ਬੇਗਮਦੀ ਜੇ ਆਪਣੇ ਰਾਮ ਪਿਆਰੇ। ਇਤਨਾ ਸਤਸੰਗਤ ਜੀ ਗ੍ਰਸਤ ਦੇ ਅੰਦਰ ਪਤੀ ਸਤੀ ਦਾ ਆਪਸ ਵਿੱਚ ਹੀ ਹਿੱਤ ਚਾਹੀਦਾ, ਫੇਰ ਗ੍ਰਸਤ ਸਵਰਗ ਹੈ। ਜੇ ਇੱਕ ਦੂਜੇ ਨੂੰ ਘੁਰ ਘੁਰ ਕਰਦੇ ਨੇ ਫੇਰ ਨਰਕ ਹੈ। ਜੇ ਇੱਕ ਦੂਜੇ ਦਾ ਸਤਿਕਾਰ ਨਹੀਂ ਇੱਕ ਦੂਜੇ ਦੇ ਹਿਰਦੇ ਦੇ ਅੰਦਰ ਤਾਂ ਨਰਕ ਨਿਸ਼ਾਨੀ ਹੈ। ਕਾਗੋ ਡਾਵਤ ਧਨ ਖੜੀ ਆਇਓ ਪੀਆ ਭੜਕ, ਆਧੀ ਕਾਂ ਕੇ ਗੱਲ ਪੜੀ ਆਧੀ ਗਈ ਤੜਕ। ਅੱਗੇ ਬੀਬੀਆਂ ਦਾ ਸੁਭਾਅ ਸੀ ਔਂਸੀਆਂ ਪਾਉਂਦੀਆਂ ਹੁੰਦੀਆਂ, ਉੱਡ ਜਾ ਕਾਵਾਂ ਤੈਨੂੰ ਉੱਡ ਚੁੱਕ ਕੁੱਟ ਕੁੱਟ ਚੂਰੀ ਪਾਵਾਂ ਜੇ ਮੇਰਾ ਪਤੀ ਆਵੇ। ਵੱਟ ਕੇ ਚੂਰੀ ਦੀ ਸਤਸੰਗ ਜੀ ਡਲੀ, ਬਨੇਰੇ ਤੇ ਬੈਠੇ ਕਾਂ ਨੂੰ ਜਿਸ ਵੇਲੇ ਸੁਹਾਗਣ ਵਿਛੋੜੇ ਦੇ ਦੁੱਖ ਨਾਲ ਗੁੰਦੀ ਹੋਈ ਨੇ, ਮਾਰੀ ਚੂਰੀ ਦੀ ਡਲੀ ਕਾਂ ਉੱਡ ਤੂੰ ਮੇਰੇ ਪਤੀ ਜੇ ਆ ਜਾਵੇ। ਇੰਨਾ ਵਿਛੋੜੇ ਦਾ ਦੁੱਖ ਕਰਕੇ ਸਰੀਰ ਕਮਜ਼ੋਰ ਸੀ, ਬੰਗਾਂ ਸਤਸੰਗ ਜੀ ਅੱਧੀਆਂ ਨਿਕਲ ਕੇ ਬਾਂਹ ਵਿੱਚੋਂ ਕਾਂ ਦੇ ਕਹਿੰਦੇ ਗਲ ਚ ਪੈ ਗਈਆਂ। ਇਹਨੂੰ ਕਹਿੰਦੇ ਅਤ ਕਥਨੀ ਉਪਮਾ ਅਲੰਕਾਰ, ਇਹ ਝੂਠ ਨਹੀਂ ਹੈ। ਇਹਨੂੰ ਕਹਿੰਦੇ ਅਤ ਕਥਨੀ ਉਪਮਾ ਅਲੰਕਾਰ, ਅਲੰਕਾਰ ਹੋਇਆ ਕਰਦੇ ਨੇ, ਵਿਦਵਾਨ ਭੇਤੀ ਹਨ ਇਹਨਾਂ ਚੀਜ਼ਾਂ ਦੇ। ਲੇਕਿਨ ਉਸੇ ਵੇਲੇ ਇੱਕਦਮ ਕੜਕ ਦੇਣੇ ਤਖਤਾ ਖੜਕਿਆ, ਪਤੀ ਆ ਗਿਆ। ਫੁੱਲ ਕੇ ਬਾਂਹ ਇਤਨੀ ਹੋ ਗਈ ਅੱਧੀਆਂ ਊਂ ਕੜਕ ਗਈਆਂ। ਇਹ ਸਤਸੰਗਤ ਜੀ ਵਿਛੋੜਾ ਔਰ ਪ੍ਰਾਪਤੀ ਦੀ ਖੁਸ਼ੀ ਤੇ ਅਤਿਅੰਤ ਵਿਛੋੜੇ ਦੀ ਅਵਸਥਾ ਹੈ। ਇਹ ਅਵਸਥਾ ਜਗਿਆਸੂ ਦੀ ਚਾਹੀਦੀ ਹੈ ਜਿਹਨੂੰ ਵਾਹਿਗੁਰੂ ਦੀ ਮਿਲਣ ਦੀ ਸਤਸੰਗ ਦੀ ਇੱਛਾ ਹੈ। ਬਿਰਹਿ ਵਿਰੋਧ ਤਨ ਛੀਜੈ, ਕੋਕਲ ਅੰਬ ਸੁਹਾਵੀ ਬੋਲੈ ਕਿਉਂ ਦੁੱਖ ਅੰਕ ਸਹੀ ਜੈ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਬਸੰਤ ਰੁੱਤ ਹੋਵੇ, ਚੇਤ ਵਿਸਾਖ ਦੇ ਮਹੀਨੇ ਹੋਣ, ਫਿਰ ਅੰਬਾਂ ਦੇ ਉੱਤੇ ਕੋਹਰ ਨੂੰ ਦੇਖ ਦੇਖ ਕੇ ਖਾ ਖਾ ਕੇ ਕੋਹਰ ਕੋਕਲ ਬੋਲੈ, ਕੋਲ ਮਿੱਠੇ ਮਿੱਠੇ ਬੋਲ ਬੋਲਦੀ ਹੈ, ਸਾਰਿਆਂ ਨੂੰ ਹੀ ਭਾਉਂਦੀ ਹੈ। ਕਿਉਂ ਦੁੱਖ ਅੰਕ ਸਹੀ ਜੈ, ਕੋਲਾਂ ਬੋਲਦੀਆਂ ਹੋਣ, ਫੁਲਵਾੜੀਆਂ ਚੋਂ ਮਹਿਕਾਂ ਉੱਠਦੀਆਂ ਹੋਣ ਫੁੱਲਾਂ ਦੀਆਂ, ਭੌਰੇ ਗੂੰਜਾਂ ਪਾਉਂਦੇ ਹੋਣ, ਥਾਂ ਥਾਂ 'ਤੇ ਸਤਸੰਗੀ ਠੰਡੀ ਹਵਾ ਚੱਲ ਰਹੀ ਹੋਵੇ, ਗਰਮੀ ਦਾ ਲੇਸ ਨਾ ਹੋਵੇ, ਇਹੀ ਜੀ ਅਵਸਥਾ ਵਿੱਚ ਕਿਉਂ ਦੁੱਖ ਅੰਕ ਸਹੀ ਜੈ। ਪਿਆਰੇ ਪਤੀ ਦਾ ਸਤਸੰਗ ਜੀ ਕਿਉਂ ਦੁੱਖ ਸਹਾਰੇ ਇਸਤਰੀ, ਇੰਨੇ ਹੀ ਖੋਟੇ ਭਾਗ ਹਨ। ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰਮਾਏ। ਉਸ ਵੇਲੇ ਜਿਹਦੇ ਅੰਦਰ ਇਹ ਨੇਚਾ ਹੈ ਕਿ ਜਿਤਨੀਆਂ ਸੰਸਾਰ ਦੇ ਦੋ ਲੋਕ ਤੁਰੇ ਫਿਰਦੇ ਨੇ ਇਹ ਸਭ ਇਸਤਰੀਆਂ ਹੀ ਹਨ, ਇਹਨਾਂ ਵਿੱਚ ਇੱਕੋ ਹੀ ਮੇਰਾ ਮਰਦ ਪਤੀ ਹੈ। ਜਿਹੜੀ ਬੀਬੀ ਦੀ ਆਹ ਬਿਰਤੀ ਹੈ ਉਹਦੀ ਵਸਤਾ ਖਾਲਸਾ ਜੀ ਇਹ ਹੈ। ਭਵਰ ਭਵੰਤਾ ਫੁੱਲੀ ਡਾਲੀ ਭੌਰ ਗੂੰਜਦੇ ਫਿਰਦੇ ਹਨ, ਜਿਤਨੀਆਂ ਫੁਲਵਾੜੀਆਂ ਦੀਆਂ ਟਹਿਣੀਆਂ ਬੂਟਿਆਂ ਦੀਆਂ ਹਨ ਉਹ ਪ੍ਰਫੁੱਲਤ ਹੋ ਰਹੀਆਂ ਨੇ। ਕਿਉਂ ਜੀਵਾਂ ਮਰ ਮਾਏ ਹੇ ਮੇਰੀ ਅੰਮਾ ਵੱਡੀ ਮਾਤਾ, ਕਿਉਂ ਜੀਵਾਂ, ਮੇਰਾ ਜੀਵਨ ਕਿਵੇਂ ਹੋ ਸਕਦਾ ਹੈ ਪਤੀ ਤੋਂ ਵਿਛੜ ਕੇ ਮੇਰਾ ਮਰਨਾ ਹੋ ਰਿਹਾ ਹੈ। ਨਾਨਕ ਚੇਤ ਸਹਿ ਸੁਖ ਪਾਵੇ ਜੇ ਹਰ ਵਾਰ ਘਰ ਤਨ ਪਾਏ। ਗੁਰੂ ਨਾਨਕ ਦੇਵ ਸਾਹਿਬ ਜੀ ਉਪਦੇਸ਼ ਦਿੰਦੇ ਹੋਏ ਜਗਿਆਸੂਆਂ ਨੂੰ ਦੱਸ ਰਹੇ ਹਨ ਚੇਤ ਸਹਿ ਸੁਖ ਪਾਵੇ। ਚੇਤ ਦੇ ਮਹੀਨੇ ਉਹ ਸ਼ਾਂਤੀ ਤੇ ਸੁੱਖ ਪਾਉਂਦੀ ਹੈ ਜੇ ਹਰ ਵਾਰ ਘਰ ਧਨ ਪਾਏ। ਜੇ ਧਨ ਉਹ ਇਸਤਰੀ ਆਪਣੇ ਵਰ ਪਤੀ ਨੂੰ ਪਰਮੇਸ਼ਰ ਕਰਕੇ ਸਤਸੰਗਤ ਜੀ ਪ੍ਰਾਪਤ ਕਰਦੀ ਹੈ, ਜੇ ਉਸ ਨੂੰ ਉੱਦਾਂ ਹੀ ਸਮਝਦੀ ਹੈ ਬਈ ਇਹ ਜੇ ਬਥੇਰੇ ਖਰੀਦੇ ਬਥੇਰੇ ਤੁਰੇ ਫਿਰਦੇ ਨੌਕਰ ਸਾਡੇ ਮੇਰੇ ਪੇਕੇ ਘਰ ਵਿੱਚ, ਫਿੱਕੇ ਬਚਨ ਬੋਲਦੀ ਸਤਸੰਗਤ ਜੀ ਉਹ ਫਿਰ ਸੁਹਾਗ ਭਾਗ ਦਾ ਆਨੰਦ ਨਹੀਂ ਮਾਣ ਸਕਦੀ। ਉਹ ਇਸਤਰੀਆਂ ਧਨ ਹਨ ਜਿਨ੍ਹਾਂ ਨੇ ਪਤੀ ਨੂੰ ਪਰਮੇਸ਼ਰ ਕਰਕੇ ਮੰਨਿਆ ਹੈ, ਉਹਨਾਂ ਦਾ ਜਸ ਗੁਰਮਤਿ ਦੇ ਗ੍ਰੰਥਾਂ ਅੰਦਰ ਵੀ ਬੇਅੰਤ ਹੈ ਔਰ ਪਹਿਲੀਆਂ ਸ਼ਾਸਤਰਾਂ ਵਿੱਚ ਵੀ ਬੇਅੰਤ ਹੈ ਔਰ ਉਹਨਾਂ ਦਾ ਜੀਵਨ ਵੀ ਸਫਲਾ ਹੈ। ਇਹ ਹੈ ਸਤਸੰਗਤ ਜੀ ਬਾਹਰ ਦਾ ਅਰਥ। ਹੁਣ ਆਓ ਆਪਣੇ ਵੱਲ ਨੂੰ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਚੇਤੇ ਕਰੀਏ ਭਾਈ ਵਾਹਿਗੁਰੂ ਨੂੰ, ਚੇਤ ਦਾ ਮਹੀਨਾ ਤਾਂ ਸਫਲਾ ਹੈ। ਬਸੰਤ ਰੁੱਤ ਚੜ੍ਹੀ ਤਾਂ ਸਫਲੀ ਹੈ, ਵਸਾ ਲਈਏ ਆ ਕੇ, ਚੇਤੇ ਵੀ ਕਰੀਏ ਪਰਮੇਸ਼ਰ ਦੇ ਨਾਮ ਨੂੰ ਤੇ ਨਾਲ ਦੀ ਨਾਲ ਹਿਰਦੇ ਚ ਵਸਾਈਏ ਵੀ, ਫੇਰ ਭਲਾ ਹੈ ਸਤਸੰਗ ਜੀ ਚੇਤ ਦਾ ਮਹੀਨਾ। ਭਵਰ ਸੁਹਾਵੜੇ, ਭੌਰ ਸਤਸੰਗ ਜੀ ਗੂੰਜਦੇ ਨੇ ਫੁਲਵਾੜੀਆਂ ਤੇ, ਭੌਰਿਆਂ ਦੀ ਨਿਆਈ ਜਗਿਆਸੂ ਨੇ ਸਤਸੰਗਤ ਜੀ, ਇਹ ਗੁਰੂ ਕਾ ਜਿਹੜਾ ਸ਼ਬਦ ਹੈ ਇਸ ਜਿਤਨੇ ਸ਼ਬਦ ਨੇ ਇਹ ਫੁਲਵਾੜੀ ਫੁੱਲ ਖਿੜੇ ਹੋਏ ਨੇ, ਇਹਨਾਂ ਸ਼ਬਦਾਂ ਦੇ ਵਿੱਚੋਂ ਕਿਤੇ ਵਿਰਾਗਮਈ ਸੁਗੰਧੀ ਹੈ, ਕਿਤੇ ਪ੍ਰੇਮ ਦੀ ਸੁਗੰਧੀ ਹੈ, ਕਿਤੇ ਵਿਛੋੜੇ ਦੀ ਸੁਗੰਧੀ ਹੈ, ਕਿਤੇ ਗਿਆਨ ਦਾ ਸਤਸੰਗ ਉੱਜਲ ਪ੍ਰਕਾਸ਼ ਹੋ ਰਿਹਾ ਹੈ ਸ਼ਬਦ ਵਿੱਚੋਂ। ਜਿਤਨੇ ਸ਼ਬਦ ਨੇ ਸਤਸੰਗ ਜੀ ਭਗਤੀ ਦੀ ਸੁਗੰਧੀ ਦੇ ਰਹੇ ਹਨ, ਜਿਵੇਂ ਬਗੀਚੇ ਦੇ ਉੱਤੇ ਭੌਰੇ ਗੂੰਜਦੇ ਫਿਰਦੇ, ਇਉਂ ਭਾਈ ਗੁਰੂ ਕੇ ਸਿੱਖ ਅੰਮ੍ਰਿਤ ਧਾਰੀ ਪ੍ਰੇਮੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਇਰਦ ਗਿਰਦ ਗੂੰਜਾਂ ਪਾਉਂਦੇ ਫਿਰਦੇ ਨੇ ਕਿ ਭਗਤੀ ਦੀ ਸੁਗੰਧੀ ਉੱਤੇ ਜਿਨ੍ਹਾਂ ਨੇ ਸਤਸੰਗ ਜੀ ਮੈਲ ਹੋਣਾ ਕੀਤਾ, ਜਿਨ੍ਹਾਂ ਨੂੰ ਵਿਸ਼ੇ ਆਨੰਦ ਦਾ ਕੋਈ ਸਤਸੰਗ ਜੀ ਮਨ ਵਿੱਚ ਰੁਚੀ ਨਹੀਂ ਹੈ। ਭਵਰ ਸੁਹਾਵੜੇ, ਕਿਉਂ ਜਨਮਾਂ ਜਨਮਾਂ ਦੇ ਪਾਪਾਂ ਦੇ ਨਾਲ ਸਤਸੰਗਤ ਜੀ ਮਨ ਕਾਲੇ ਹੋਏ ਨੇ ਭੌਰਿਆਂ ਵਰਗੇ, ਉਹ ਗੂੰਜਾਂ ਪਾਉਂਦੇ ਨੇ ਕਿਵੇਂ ਨਾ ਕਿਵੇਂ ਸਾਡੀ ਕਾਲਸ ਚੱਕੀ ਜਾਵੇ। ਬਨ ਫੂਲੇ ਮੰਜਬਾਰ ਮੈਂ ਪਿਰ ਕਰਬਾ ਹੋੜੈ, ਇਹ ਬਗੀਚਾ ਸਤਸੰਗਤ ਜੀ ਗੁਰੂ ਗ੍ਰੰਥ ਸਾਹਿਬ ਇੱਕ ਬਗੀਚਾ ਪੇੜ ਕਣ ਕਰਿਆ, ਇੱਕ ਬਗੀਚਾ ਹੈ ਇਹਦੇ ਚ ਬੜੇ ਘਣੇ ਪੇੜ ਹਨ। ਸਤਸੰਗਤ ਜੀ ਬਿਰਸ਼ ਕਦੇ ਹਿੱਲਦਾ ਦੇਖਿਆ? ਜਿਹੜਾ ਬਿਰਸ਼ ਜੜਾਂ ਤੋਂ ਹਿੱਲ ਜੇ ਉਹ ਸੁੱਕ ਜਾਂਦਾ, ਨਾ ਉਹਨੂੰ ਫਲ ਨਾ ਫੁੱਲ ਨਾ ਪੱਤੇ, ਐਨ ਆਪਣੀ ਜੜ ਲਾ ਕੇ ਇਕੱਠਾ ਖੜਾ ਰਹਿੰਦਾ, ਇਸੇ ਕਰਕੇ ਉਸਨੂੰ ਪੱਤੇ ਨਾਲੇ ਫੁੱਲ ਨਾਲੇ ਫਲ। ਜੇ ਕਿਤੇ ਹਵਾ ਉਸਨੂੰ ਬਹੁਤਾ ਹਿਲਾਵੇ ਉਹਦੇ ਪੱਤੇ ਵੀ ਝੜ ਜਾਂਦੇ, ਅੱਧ ਪਚੱਧ ਫੁੱਲਾਂ ਦਾ ਵੀ ਨੁਕਸਾਨ ਹੁੰਦਾ ਤੇ ਫਲ ਵੀ ਝੜ ਜਾਂਦੇ। ਇਸੇ ਤਰ੍ਹਾਂ ਗੁਰਸਿੱਖੋ, ਜਿੰਨਾ ਚਿਰ ਬਿਰਸ਼ ਮੰਗੂ ਮਨ ਨਹੀਂ ਨਾ ਅਚਲ ਹੋਵੇਗਾ, ਉਹਨਾਂ ਚਿਰ ਧਰਮ ਫਲ ਫੁੱਲ ਗਿਆਨ, ਧਰਮ ਦੇ ਫੁੱਲ ਪਤ ਰੂਪੀ ਪੱਤੇ ਸ਼ਰਧਾ ਦੀ ਸ਼ਾਂਤੀ ਦੀ ਛਾਂ, ਗਿਆਨ ਦੇ ਫੁੱਲ ਤੇ ਮੁਕਤੀ ਦਾ ਫਲ, ਇਹ ਨਹੀਂ ਕਦੇ ਵੀ ਲੱਗੇਗਾ ਸਤਸੰਗੀ ਮਨ ਬਿਰਸ਼ ਨੂੰ। ਕਿਸੇ ਬਿਰਸ਼ ਨੂੰ ਰੋਜ਼ ਹਿਲਾਈ ਚੱਲੋ ਨੇ ਸੁੱਕ ਜਾਣਾ, ਕਿੱਥੇ ਭਾਲਦੇ ਉਹਦੇ ਫਲ ਫੁੱਲ ਵਗੈਰਾ। ਮਨ ਨੂੰ ਰੋਜ਼ ਹਿਲਾਈ ਚੱਲੀਏ ਪਦਾਰਥਾਂ ਦੇ ਵਿੱਚ ਦੇ ਕੇ, ਕਿੱਥੇ ਭਾਲਦੇ ਹਾਂ ਖਾਲਸਾ ਜੀ ਭਗਤੀ, ਕਿੱਥੇ ਧਰਮ ਭਾਲਦੇ ਹਾਂ। ਮਨ ਅਚਲ ਹੋਵੇਗਾ ਫੇਰ ਵੀ ਸਤਸੰਗ ਜੀ ਇਹ ਉਪਦੇਸ਼ ਨੂੰ ਲੈ ਕੇ ਇਹਨੂੰ ਧਰਮ ਹੀ ਬਣੇਗਾ, ਧਰਮ ਦੇ ਫੁੱਲ ਲੱਗਣਗੇ। ਜਿਹੜਾ ਆਦਮੀ ਧਰਮੀ ਹੋ ਗਿਆ ਸਮਝੋ ਫੁੱਲਾਂ ਨਾਲ ਖਿੜਿਆ ਆਇਆ ਹੈ। ਜਿਹਨੇ ਸਤਸੰਗ ਜੀ ਕੁਰੈਤ ਨਹੀਂ ਕੀਤੀ, ਆਪਣੀ ਇੱਜ਼ਤ ਦੇ ਸਹਿਤ ਹੈ, ਉਹ ਸਮਝੋ ਪੱਤ ਰੂਪੀ ਪੱਤੇ ਉਹਦੇ ਸੰਘਣੇ ਉੱਗੇ ਹੋਏ ਹਨ। ਉੱਥੇ ਫਿਰ ਸਤਸੰਗ ਜੀ ਗਿਆਨ ਦਾ ਫਲ ਵੀ ਲੱਗੇਗਾ, ਬ੍ਰਹਮਾਨੰਦ ਰੂਪੀ ਉਹਦੇ ਵਿੱਚ ਰਸ ਵੀ ਭਰੇਗਾ। ਹੋਵੇ ਆਨੰਦ ਘਣਾ, ਉਹ ਘਣਾ ਆਨੰਦ ਸਤਸੰਗ ਜੀ ਉਹ ਰਸ ਮਾਣੇਗਾ। ਬਨ ਫੂਲੇ ਮੰਜਵਾਰ, ਇੱਥੇ ਸਤਸੰਗ ਜੀ ਸਤ ਸੰਗਤ ਦੇ ਬਗੀਚੇ ਦੇ ਅੰਦਰ ਪ੍ਰੇਮ ਪਾਣੀ ਭਰਿਆ ਹੋਇਆ ਹੈ। ਮੈਂ ਫਿਰ ਘਰ ਬਾਹੜਾ, ਕੋਈ ਹਿਰਦਾ ਹੈ ਜਿਹੜਾ ਨਹੀਂ ਚਾਹੁੰਦਾ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਜਾਣ, ਜਿਹੜਾ ਨਹੀਂ ਚਾਹੁੰਦਾ ਕਿ ਮੈਂ ਪਰਮੇਸ਼ੁਰ ਵਿੱਚ ਮਿਲ ਜਾਵਾਂ। ਜਿਵੇਂ ਇਸਤਰੀ ਚਾਹੁੰਦੀ ਹੈ ਕਿ ਇਹੀ ਜੀ ਰੁੱਤ ਹੋਵੇ ਬਸੰਤ ਰੁੱਤ 'ਚ, ਮੈਨੂੰ ਪਤੀ ਦਾ ਵਿਛੋੜਾ ਕਦੇ ਨਹੀਂ ਚਾਹੀਦਾ। ਗੁਰਸਿੱਖ ਵੀ ਚਾਹੁੰਦਾ ਹੈ ਕਿ ਮਾਨਸ ਦੇਹੀ ਹੋਵੇ, ਬਸੰਤ ਰੁੱਤ ਦੀ ਨਿਆਈ ਸੰਗਤ ਫਰਵਾੜੀ ਫਿੜੀ ਹੋਈ ਹੈ, ਇਹਦੇ 'ਚ ਬੈਠ ਕੇ ਵਾਹਿਗੁਰੂ ਵੱਲੋਂ ਵਿਛੋੜਾ ਹੋ ਜਾਵੇ ਸਾਨੂੰ ਕਦੇ। ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਬਿਰਹਿ ਵਿਰੋਧ ਤਨ ਛੀਜੈ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਹੜਾ ਜਗਿਆਸੂ ਹੈ, ਜਿਹਨੇ ਪਤੀ ਨੂੰ ਪਰਮੇਸ਼ੁਰ ਕਰਕੇ ਮੰਨਿਆ ਹੈ, ਜੇ ਉਹਦੇ ਅੰਤਰਸ਼ਕਰਨ ਘਰ ਦੇ ਅੰਦਰ ਸਾਖਿਆਤ ਨਹੀਂ ਹੁੰਦਾ ਹੈ ਕਿਉਂ ਸੁਖ ਪਾਵੇ, ਉਹ ਜਗਿਆਸੂ ਤੜਫਦਾ ਹੀ ਰਹੇਗਾ। ਉਹਨੂੰ ਰਾਤ ਨੂੰ ਨੀਂਦ ਨਹੀਂ ਆਵੇਗੀ, ਭਿੰਨੀ ਰਹਿਣੜੀ ਹੈ ਚਮਕ ਨਤਾਰੇ, ਜਾਗੇ ਸੰਤ ਜਿਹੜਾ ਮੇਰੇ ਰਾਮ ਪਿਆਰੇ। ਜਿਵੇਂ ਵਿਛੋੜੇ ਵਾਲੀ ਅਸਤੀ ਸੁਹਾਗਣ ਦੀ ਜਾਗਦਿਆਂ ਦੀ ਰਾਤ ਲੰਘ ਜਾਂਦੀ, ਉਹਨਾਂ ਗੁਰਸਿੱਖਾਂ ਸਤਸੰਗ ਜੀ ਨੀਂਦ ਨਾ ਆ ਗਈ ਉਹਨਾਂ ਦੇ ਨੇਤਰਾਂ ਦੇ ਅੰਦਰ। ਤਨ ਕਿਉਂ ਸੁਖ ਪਾਵੇ, ਬਿਰਹਿ ਵਿਰੋਧ ਤਨ ਛੀਜੈ। ਜਿਹੜੇ ਵਿਰੋਧੀ ਕੌਣ ਨੇ, ਕਾਮ ਕ੍ਰੋਧ ਆਦਿਕ, ਇਹਨਾਂ ਨੇ ਸਰੀਰ ਨੂੰ ਕ੍ਰਿਸ ਕਰ ਦਿੱਤਾ, ਕਮਜ਼ੋਰ ਕਰਕੇ ਰੱਖ ਦਿੱਤਾ ਹੈ, ਤਬਾਹ ਕਰ ਦਿੱਤੀ ਜ਼ਿੰਦਗੀ, ਰੋਗੀ ਬਣਾ ਕੇ ਰੱਖ ਦਿੱਤਾ ਸਤਸੰਗਤ ਜੀ। ਕੁਛ ਵਾਹਿਗੁਰੂ ਤੋਂ ਵਿਛੋੜੇ ਦਾ ਦੁੱਖ, ਦੂਸਰਾ ਵਿਰੋਧੀ ਜਿਹੜੇ ਕਾਮ ਕ੍ਰੋਧ ਨੇ ਇਹਨਾਂ ਨੇ ਦੁੱਖ ਦਿੱਤਾ। ਹੇ ਕਾਮ ਨਰਕ ਬਸਰਾਵੰਗ, ਬਹੁਤ ਜੋਨੀ ਪ੍ਰਭਾਵਨ ਹੈ ਸਰੀਰ ਉਹਨਾਂ ਜਗਿਆਸੂਆਂ ਦਾ। ਸਤਸੰਗ ਜੀ ਗੋਗੜਾ ਨਹੀਂ ਹਨ ਉਹਨਾਂ ਦੇ ਸਰੀਰ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੋ ਸਰੱਬ ਨਾ ਬੋੜਿਓ ਦੇਖ ਦੁੰਦੇ ਦੇ ਭਾਗ। ਯੋਧੜੀ ਕੀਤੀ ਤਾਂ ਫਰੀਦ ਸਾਹਿਬ ਨੇ ਕੀਤੀ, ਕਾਗਾ ਕਰਨ ਢੋਲਿਆ ਸਗਲਾ ਖਾਇਆ ਮਾਸ, ਇਹ ਦੋ ਨਾ ਉਹਨਾਂ ਮਤ ਸਿਓ ਫਿਰ ਦੇਖਣ ਕੀ ਆਸ। ਹੇ ਕਾਗੋ ਆ ਦੋ ਨੇਤਰ ਨਾ ਮੇਰੇ 'ਚ ਠੁੰਗਾ ਮਾਰ ਦਿਓ, ਹਲੇ ਵੀ ਮੈਨੂੰ ਆਸ ਹੈ, ਪਿੰਜਰਾ ਤਾਂ ਸਰੀਰ ਹੋ ਗਿਆ, ਮਾਸ ਦੂਜਾ ਖਾ ਲਓ ਕੋਈ ਗੱਲ ਨਹੀਂ, ਪਰ ਦੇਖਿਓ ਕਿਤੇ ਜੇ ਅੱਖਾਂ ਚਲੀਆਂ ਗਈਆਂ ਮੈਂ ਪਿਆਰੇ ਦਰਸ਼ਨ ਕਿਵੇਂ ਕਰੂੰਗਾ ਜਦੋਂ ਆਇਆ ਦਰਸ਼ਨ ਦੇਣ। ਕਾਗਾ ਕਰਨ ਢੋਲਿਆ ਕਾਮਾਂ ਨਾਲੋਂ ਘੱਟ ਨਹੀਂ ਹਨ ਕਾਮ ਕ੍ਰੋਧ ਆਦਿਕ, ਆ ਕਰੰਗ ਦੇ ਵਿੱਚ ਬੈਠੇ ਨੇ, ਆਪਣੇ ਸਰੀਰ ਕਰੰਗ ਹੀ ਨੇ, ਇਹਦੇ ਚੋਂ ਚੂੰਡ ਚੂੰਡ ਕੇ ਸਤਸੰਗ ਜੀ ਰੋਗਾਂ ਨੂੰ ਵਿੱਚ ਬਾੜ ਕੇ ਖਾ ਗਏ। ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੋਹਿਓ। ਦੋ ਨੇਤਰ ਨੇ ਖਾਲਸਾ ਜੀ ਵਿਰਾਗ ਤੇ ਵਿਵੇਕ ਦੇ, ਕਾਮ ਕ੍ਰੋਧ ਆਦਿਕਾਂ ਦਾ ਜਦੋਂ ਫੁਰਨਾ ਫੁਰਦਾ ਨਾ ਵਿਰਾਗ ਰਹਿੰਦਾ ਨਾ ਵਿਚਾਰ ਰਹਿੰਦੀ, ਇਹ ਦੋਨੋਂ ਹੀ ਨਹੀਂ ਰਹਿੰਦੇ, ਅੰਨਾ ਕਰਕੇ ਰੱਖ ਦਿੰਦੇ ਨੇ ਸਤਸੰਗਤ ਜੀ। ਹੇ ਕਾਮ ਕ੍ਰੋਧ ਆਦਿ ਕਾਲੇ ਕਾਮ, ਦੇਖਿਓ ਕਿਤੇ ਮੇਰੇ ਬਰਾਗ ਤੇ ਵਿਵੇਕ ਦੇ ਨੇਤਰਾਂ ਦੀ ਠੁੰਗਰਾਂ ਮਾਰਦੇ ਹੋ। ਅੱਜ ਜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੱਖ ਦਰਸ਼ਨ ਕਰ ਰਹੇ ਹਾਂ ਆਪਾਂ ਤਾਂ ਮਨ ਵਿੱਚ ਬਰਾਗ ਹੈ ਔਰ ਪ੍ਰੇਮ ਹੈ, ਦੋਨੋਂ ਚੀਜ਼ਾਂ ਨਾ ਹੋਣ ਤਾਂ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਕਰਦੇ ਕਦੇ ਵੀ। ਜੇ ਇਹ ਨੇਤਰ ਕਾਇਮ ਰਹਿਣਗੇ ਤਾਂ ਸਤਿਗੁਰੂ ਜੀ ਸਤ ਸੰਗਤ ਜੀ ਉਹ ਦੂਸਰੇ ਸਰੂਪ ਨੂੰ ਜੋ ਆਤਮ ਸਰੂਪ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਉਹਨੂੰ ਦਿਖਾਉਣ ਵਾਸਤੇ ਪਰੋਖ ਅਪਰੋਖ ਗਿਆਨ ਦੇ ਨੇਤਰ ਬਖਸ਼ ਦੇਣਗੇ, ਸੁਰਤੀ ਸਿਮਰਤੀ ਨੇਤਰ ਬਖਸ਼ ਦੇਣਗੇ। ਉਹ ਨੇਤਰਾਂ ਨੂੰ ਸਤ ਸੰਗਤ ਜੀ ਸਾਬਤੇ ਰੱਖਣ ਵਾਸਤੇ ਫਰੀਦ ਵਰਗਿਆਂ ਨੇ ਵੀ ਬੁਲੰਦ ਆਵਾਜ਼ ਨਾਲ ਇਹਨਾਂ ਨੂੰ ਸਤਸੰਗ ਜੀ ਤਾੜਿਆ ਹੈ। ਬੁਰੇ ਵਿਰੋਧ ਤਨ ਛੀਜੈ, ਇਹ ਜਿਤਨੇ ਵਿਰੋਧੀ ਸਤਸੰਗ ਜੀ ਵਿਸ਼ੇ ਵਿਕਾਰ ਹਨ ਇਹਨਾਂ ਦੇ ਨਾਲ ਜਗਿਆਸੂ ਦਾ ਸਰੀਰ ਛਿੱਜ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ। ਕੋਕਲ ਅੰਬ ਸੁਹਾਵੀ ਬੋਲੈ ਕਿਉਂ ਦੁੱਖ ਅੰਕ ਸਹੀ ਜੈ, ਲੇਕਿਨ ਕੋਲ ਦੀ ਆਵਾਜ਼ ਸਾਰਿਆਂ ਨੂੰ ਪਿਆਰੀ ਲੱਗਦੀ ਹੈ, ਲੇਕਿਨ ਇਹ ਵੀ ਪਤਾ ਹੈ ਗੁਰਸਿੱਖਾਂ ਦੀ ਆਵਾਜ਼ ਕੋਲ ਨਾਲੋਂ ਵੀ ਪਿਆਰੀ ਲੱਗਦੀ ਹੈ। ਕੋਲ ਕੇਵਲ ਸਤਸੰਗ ਜੀ ਬੋਲਦੀ ਹੈ, ਸਮਝ ਨਹੀਂ ਕੀ ਬੋਲਦੀ, ਲੇਕਿਨ ਗੁਰਸਿੱਖ ਬੋਲ ਬੋਲਦੇ ਮਿੱਠਾ। ਗੁਰੂ ਕੇ ਸਿੱਖ ਸਤਸੰਗ ਜੀ ਜਦੋਂ ਗੁਰਬਾਣੀ ਪੜ੍ਹਦੇ ਆਵਾਜ਼ਾਂ ਆਉਂਦੀਆਂ, ਕੀਰਤਨ ਦੀਆਂ ਧੁਨੀਆਂ ਉੱਠਦੀਆਂ, ਪ੍ਰੇਮੀ ਮੇਲ ਦੇ ਕਰੀ ਸਤਸੰਗ ਜੀ ਫਨੀਅਰ ਤੱਪਾ ਮੰਗੂ, ਜੇ ਮਿਠਾਸ ਹੈ ਤੇਰੇ ਸਤਸੰਗ ਜੀ ਬੈਠਦੇ। ਸੋ ਗੁਰਸਿੱਖਾਂ ਦੀ ਸਤਸੰਗ ਜੀ ਰਸਨਾ ਹੈ, ਇਹੀ ਕੋਇਲ ਹੈ। ਅੰਬ ਸੁਹਾਵੀ ਬੋਲੈ ਜਿਵੇਂ ਕੋਲ ਸੋਭਦੀ ਆ, ਅੰਬ ਤੇ ਬੈਠ ਬੋਲਦੀ, ਕਿੱਕਰਾਂ ਤੇ ਬੈਠੀ ਸੋਭਦੀ ਨਹੀਂ ਹੈ। ਇਸ ਤਰ੍ਹਾਂ ਅੰਬ ਦੀ ਨਿਆਈ ਸਤਸੰਗ ਜੀ ਸੰਗਤ ਹੈ, ਸੰਗਤ ਦੇ ਬਗੀਚੇ ਸਤਸੰਗ ਜੀ ਜਿਤਨੇ ਇਕੱਲੇ ਇਕੱਲੇ ਗੁਰਸਿੱਖ ਸੰਤ ਬੈਠੇ ਨੇ ਸਭ ਅੰਬਾਂ ਦੇ ਬੂਟੇ ਹਨ। ਕੋਕਲੇ ਅੰਬ ਸੁਹਾਵੀ ਬੋਲੈ, ਸੋਭਨੀਕ ਬਚਨਾਂ ਨੂੰ ਸਤਸੰਗਤ ਜੀ, ਉਹ ਬਚਨ ਜਿਹੜੇ ਸਾਰੇ ਨੂੰ ਸੋਭਨੀਕ ਲੱਗਣ, ਕਿਸੇ ਨੂੰ ਨਾ ਬੁਰੇ ਲੱਗਣ, ਉਹ ਬੋਲ ਸਤਸੰਗ ਜੀ ਭਗਤੀ ਦੇ ਬੋਲਦੀ ਹੈ। ਕਿਉਂ ਦੁੱਖ ਅੰਕ ਸਹੀ ਜੈ, ਇਹ ਜਿਹੜੀ ਜਗਿਆਸੂ ਰੂਪ ਇਸਤਰੀ ਹੈ ਇਹ ਵਾਹਿਗੁਰੂ ਦੇ ਵਿਛੋੜੇ ਦਾ ਪਿਆਰੇ ਦਾ ਕਿਵੇਂ ਦੁੱਖ ਸਹਾਰ ਸਕਦੀ ਹੈ। ਇੰਨਾ ਭਜਨ ਕਰਦਿਆਂ ਹੋਇਆ ਫਿਰ ਮਨ ਵਿੱਚ ਤੜਫਦਾ ਵੀ ਇੰਨੀਆਂ ਆਵਾਜ਼ਾਂ ਵੀ ਮਾਰ ਲਈਆਂ, ਹਲੇ ਵੀ ਵਿਛੋੜਾ। ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰਮਾਏ, ਉਹਨਾਂ ਜਗਿਆਸੂਆਂ ਦਾ ਮਨ ਰੂਪੀ ਭੌਰਾ ਸਤਸੰਗਤ ਜੀ ਉਡਾਰੀਆਂ ਲਾਉਂਦਾ ਫਿਰਦਾ ਹੈ। ਕਿੱਥੇ ਲਾਉਂਦਾ ਹੈ? ਜਿੱਥੇ ਸਤਸੰਗਤ ਜੀ ਟਹਿਣੀਆਂ ਫੁੱਲਾਂ ਦੇ ਸੁਨਿਆਗਤ ਪ੍ਰਫੁੱਲਿਤ ਹੋ ਰਹੀਆਂ ਹਨ। ਕਰਨਾ ਮੁਦਤਾ ਮੈਤਰੀ ਅਪੇਕਸ਼ਾ, ਸਾਰਿਆਂ ਤੇ ਕਿਰਪਾ ਕਰਨੀ, ਮੁਦਤਾ ਕਿਸੇ ਦੇ ਗੁਣਾਂ ਨੂੰ ਦੇਖ ਕੇ ਪ੍ਰਸੰਨ ਹੋਣਾ, ਹਰਿਕ ਨਾਲ ਮੈਤਰੀ ਭਾਵ ਰੱਖਣਾ, ਦੇਖ ਕੇ ਅਣਡਿੱਠ ਕਰ ਦੇਣਾ, ਇਹਨਾਂ ਨੂੰ ਕਹਿੰਦੇ ਕਰਨਾ ਮੁਦਤਾ ਮੈਤਰੀ ਅਪੇਕਸ਼ਾ ਆਦਿਕ। ਇਹ ਟਹਿਣੀਆਂ ਨੇ ਸਤਸੰਗਤ ਜੀ ਸੰਗਤ ਬਗੀਚੀ ਦੀਆਂ, ਜਿਹਦੇ ਉੱਤੇ ਸਤਸੰਗਤ ਜੀ ਗਿਆਨ ਦੇ ਫੁੱਲ ਲੱਗੇ ਹੋਏ ਹਨ, ਜਿਹਦੇ ਵਿੱਚੋਂ ਸਤਸੰਗ ਜੀ ਭਗਤੀ ਦੀ ਖੁਸ਼ਬੂ ਆਉਣੀ ਹੈ। ਉੱਥੇ ਗੁਰਸਿੱਖੋ ਫਿਰ ਮਨ ਜਿਹੜਾ ਭੌਰਾ ਉਡਾਰੀ ਲਾਉਂਦਾ ਹੈ, ਕਿਉਂ ਜੀਵਾ ਮਰਮਾਏ, ਇਹੀ ਜੀ ਵਸਦਾ ਹੋਵੇ, ਭਗਤੀ ਦੀ ਸੁਗੰਧੀ ਆਉਣ ਲੱਗ ਜਾਵੇ ਇੱਥੇ ਬੈਠਿਆਂ ਨੂੰ, ਪਰ ਪਰਮੇਸ਼ੁਰ ਹਲੇ ਆਸਾਖਿਆਤਕਾਰੀ ਹੋਵੇ ਦਿਸੇ ਨਾ, ਤਾਂ ਫਿਰ ਸਤਸੰਗ ਜੀ ਕਿਹਨੂੰ ਕਹਿਣਾ ਮਰਨਾ ਹੁੰਦਾ ਹੈ? ਜਿੰਨੇ ਬ੍ਰਹਮ ਬੇਤੇ ਨੇ ਮਾਵਾਂ ਦੀ ਤੁਲ ਹਨ। ਹੇ ਸੰਤ ਜਨੋ, ਹੇ ਸ਼ਰਧਾ ਵਾਲੇ ਜਗਿਆਸੂਓ, ਹੇ ਭਗਤੀ ਵਾਲੇ ਪ੍ਰੇਮੀਓ, ਹੇ ਮਾਤਾ ਪਿਤਾ ਰੂਪ ਬ੍ਰਹਮ ਗਿਆਨੀਓ, ਕਿਉਂ ਜੀਵਾਂ, ਕਿਵੇਂ ਸਾਡਾ ਜਿਉਣਾ ਹੋਵੇ ਸੰਸਾਰ ਦੇ ਅੰਦਰ? ਸਾਡਾ ਮਰਨਾ ਹੋ ਰਿਹਾ ਹੈ, ਮਾਨਸ ਦੇਹੀ ਮਿਲ ਗਈ, ਪਤੀ ਪਰਮੇਸ਼ਰ ਨਹੀਂ ਮਿਲਿਆ ਹਲੇ। ਨਾਨਕ ਚੇਤ ਸਹਿ ਸੁਖ ਪਾਵੈ, ਜੇ ਹਰ ਵਾਰ ਘਰ ਤਨ ਪਾਏ। ਅਖੀਰਲੀ ਪੰਕਤੀ ਚ ਫਰਮਾਉਂਦੇ ਹਨ ਗੁਰੂ ਨਾਨਕ ਦੇਵ ਸਾਹਿਬ ਜੀ, ਨਾਨਕ ਚੇਤ ਸਹਿ ਸੁਖ ਪਾਵੈ, ਜਿਨ੍ਹਾਂ ਜਗਿਆਸੂਆਂ ਨੇ ਸਤਸੰਗਤ ਜੀ ਚੇਤ ਦੇ ਮਹੀਨੇ ਦੁਆਰਾ ਵਾਹਿਗੁਰੂ ਨੂੰ ਚੇਤੇ ਕੀਤਾ ਹੈ, ਉਹਨਾਂ ਨੇ ਸਹਿਜ ਅਵਸਥਾ ਦਾ ਸੁੱਖ ਪਾਇਆ ਹੈ। ਸਹਿਜ ਸ਼ਾਂਤੀ ਨੂੰ ਵੀ ਕਹਿੰਦੇ ਹੈ, ਸਹਿਜ ਸਤਸੰਗ ਦੀ ਚੌਥੀ ਭੂਮਿਕਾ ਦਾ ਲਿਖਾਇਕ ਸ਼ਬਦ ਵੀ ਹੈ, ਸਹਿਜ ਹੌਲੀ ਹੌਲੀ ਦਾ ਲਿਖਾਇਕ ਵੀ ਹੈ। ਉਹ ਜਿਹੜੀ ਚੌਥੀ ਭੂਮਿਕਾ ਦਾ ਸੁੱਖ ਹੈ, ਉੱਥੇ ਘਣਾ ਆਨੰਦ ਕਹਿ ਦਿੱਤਾ, ਇੱਥੇ ਸਹਿਜ ਸੁੱਖ ਕਹਿ ਦਿੱਤਾ। ਅਰਥ ਇੱਕੋ ਹੀ ਹੈ ਕਿ ਉਹ ਜੋਤ ਜੋ ਉਹੀ ਹੋਈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਉਹੀ ਗੁਰੂ ਨਾਨਕ ਦੇਵ ਜੀ ਆਲੀ, ਜੁਗਤੀ ਉਪਦੇਸ਼ ਦੇਣ ਦੀ ਇੱਕੋ ਹੀ ਹੈ। ਕੀ ਬਦਲਿਆ? ਦੇਹੀ ਬਦਲੀ ਹੈ। ਸੋ ਉਹੀ ਗੁਰੂ ਨਾਨਕ ਦੇਵ ਜੀ ਸਤਸੰਗ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਸਾਹਿਬ ਜੀ ਉੱਥੇ ਕਹਿ ਰਹੇ ਨੇ, ਚੇਤ ਦੇ ਮਹੀਨੇ ਭਾਈ ਜਿਨ੍ਹਾਂ ਨੇ ਚੇਤੇ ਕੀਤਾ ਹੋਵੇ ਆਨੰਦ ਘਣਾ, ਚੇਤ ਗੋਬਿੰਦ ਅਰਾਧੀ ਹੈ। ਚੇਤ ਦੇ ਮਹੀਨੇ ਸੰਗਤ ਜਾ ਕਰਕੇ ਆਰਾਧਨ ਕਰੋ ਵਾਹਿਗੁਰੂ ਦਾ, ਤੁਹਾਨੂੰ ਘਣਾ ਆਨੰਦ ਪ੍ਰਾਪਤ ਹੋਵੇਗਾ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ, ਮਹਾਤਮਾ ਦੀ ਸੰਗਤ ਮਿਲ ਕੇ ਪ੍ਰਾਪਤ ਹੋਵੇਗਾ, ਲੇਕਿਨ ਨਾਲ ਹੀ ਰਸਨਾ ਦੇ ਨਾਲ ਨਾਮ ਵੀ ਉਚਾਰਨਾ ਪਵੇਗਾ। ਔਰ ਰਸਨਾ ਜਦੋਂ ਰਸ ਲੈਣ ਲੱਗ ਜਾਏਗੀ ਨਾਮ ਦਾ, ਫਿਰ ਮਨ ਵੀ ਲੈਣ ਲੱਗ ਜਾਵੇਗਾ। ਸੋ ਆਪ ਜੀ ਕਹਿੰਦੇ, ਨਾਨਕ ਚੇਤ ਸਹਿਜ ਸੁਖ ਭਾਵੈ। ਉਹ ਜਗਿਆਸੂ ਜਨ ਚੇਤ ਦੇ ਮਹੀਨੇ ਚਿੰਤਨ ਕਰਦੇ ਹੋਏ ਚੌਥੀ ਭੂਮਿਕਾ ਦਾ ਸਤਸੰਗੀ ਸੁੱਖ ਪਾਉਂਦੇ, ਜੇ ਹਰ ਵਾਰ ਘਰ ਧਨ ਪਾਏ, ਉਹ ਸੁੱਖ ਘਣਾ ਆਨੰਦ ਕਿਵੇਂ ਪ੍ਰਾਪਤ ਆਵੇ? ਜੇ ਹਰ ਵਾਰ ਜੋ ਹਰੀ ਆ ਸਤਸੰਗ ਉਹੀ ਵਰਪਤੀ ਹੈ। ਉਹ ਘਰ ਧਨ ਪਾਏ, ਉਹ ਧਨ ਇਸਤਰੀ ਜੇ ਹਿਰਦੇ ਵਿੱਚ ਹੀ ਪਾ ਲਵੇ। ਯਾ ਸ਼ਾਰਦ ਅੰਤਰ ਜੋਤੀਰ ਪੁਰਸ਼ਾ, ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ, ਤੇਰਾ ਭਾਉ ਨਾ ਬੁੱਝੇ ਗੁਬਾਰੀ। ਵਾਹਿਗੁਰੂ ਸਤਸੰਗਤ ਜੀ ਸਾਰਿਆਂ ਦੇ ਹਿਰਦੇ ਵਿੱਚ ਹੈ, ਲੇਕਿਨ ਸਾਖਿਆਤਕਾਰ ਨਹੀਂ ਹੈ। ਵਸਦਾ ਹੋਵੇ ਕੋਲੇ, ਦਰਸ਼ਨ ਨਾ ਹੋਣ ਫਿਰ ਤਾਂ ਬਹੁਤਾ ਹੀ ਦੁੱਖ ਹੈ। ਪਰਦੇਸ ਹੋਵੇ ਫਿਰ ਧੀਰਜ ਆ ਜਾਂਦੀ ਹੈ ਵੀ ਹੁਣ ਵੀ ਆਇਆ, ਮਹੀਨੇ ਨੂੰ ਆਇਆ, ਦੋ ਮਹੀਨੇ ਨੂੰ ਆਇਆ, ਫਿਰ ਦਰਸ਼ਨ ਹੋ ਜਾਣਗੇ। ਜੇ ਹੋਵੇ ਹਿਰਦਿਆਂ ਦੇ ਅੰਦਰ ਫਿਰ ਦਰਸ਼ਨ ਨਾ ਹੋਣ, ਫਿਰ ਤਾਂ ਸਤਸੰਗ ਦੀ ਬਹੁਤ ਅਸਚਰਜਤ ਆਈ ਹੈ, ਪਰੇਸ਼ਾਨੀ ਹੈ। ਸੋ ਜਿਹੜਾ ਸਤਸੰਗ ਸਾਰਿਆਂ ਘਟਾਂ ਦੇ ਵਿੱਚ ਪਰਮੇਸ਼ੁਰ ਸੋਭਨੀਕ ਹੋ ਰਿਹਾ ਹੈ, ਜਗਿਆਸੂ ਨੂੰ ਪਤਾ ਹੈ ਕਿ ਉਹੀ ਮੇਰਾ ਪਤੀ ਪਰਮੇਸ਼ੁਰ ਹੈ, ਉਹਦੇ ਆਸਰੇ ਹੀ ਮੇਰੀ ਦੇਹ ਹੈ। ਜਿਵੇਂ ਜੀਵ ਆਤਮਾ ਦੇਹ ਦਾ ਪਤੀ ਹੈ, ਮੇਰੀ ਜੀਵ ਆਤਮਾ ਦਾ ਉਹ ਪਤੀ ਹੈ। ਸੋ ਉਹਦੇ ਬਿਨਾਂ ਮੇਰਾ ਕੋਈ ਵੀ ਆਸਰਾ ਨਹੀਂ ਹੈ, ਔਰ ਦੁੱਖਾਂ ਦੇ ਵਿੱਚ ਜ਼ਿੰਦਗੀ ਲੰਘਦੀ, ਉਹਦੇ ਆਸਰੇ ਹੀ ਸਮੂਹ ਸੁੱਖ ਪ੍ਰਾਪਤ ਹੁੰਦੇ ਹਨ। ਸੋ ਖਾਲਸਾ ਜੀ, ਉਸ ਦੀ ਪ੍ਰਾਪਤੀ ਅਰਥੇ ਆਪਣੇ ਕੋਲ ਸਹਾਇਕ ਕੌਣ ਹਨ? ਆਪਣਾ ਸਰੀਰ ਹੈ, ਆਪਣੇ ਇੰਦਰੀਏ ਹਨ, ਆਪਣਾ ਮਨ ਹੈ, ਇਹ ਸਹਾਇਕ ਨੇ ਐਸੇ ਪਤੀ ਪਰਮੇਸ਼ੁਰ ਦੀ ਪ੍ਰਾਪਤੀ ਵਿੱਚ। ਜਿਵੇਂ ਵਿਚੋਲਿਆਂ ਦੀ ਲੋੜ ਹੈ, ਇੱਥੇ ਇਹਨਾਂ ਦੀ ਵੀ ਲੋੜ ਹੈ। ਸਰੀਰ ਕਰਕੇ ਸਤਸੰਗ ਦੀ ਸੇਵਾ ਕਰਨੀ ਹੈ, ਇੰਦਰੀਆਂ ਕਰਕੇ ਸਤਸੰਗ ਜੀ ਸੰਗਤ ਦੇ ਦਰਸ਼ਨ ਕਰਨੇ ਹਨ, ਹੱਥਾਂ ਕਰਕੇ ਸੇਵਾ ਕਰਨੀ, ਹਸਤੋ ਪਵਿੱਤਰੋ ਜਦੀ ਦਾਨ ਪੁੰਨਿਆ, ਪਾਦੋ ਪਵਿੱਤਰੋ ਜਦੀ ਤੀਰਥ ਯਾਤਰਾ, ਵਾਕਿਅੰਗ ਪਵਿੱਤਰੰਗ ਜਦੀ ਰਾਮ ਨਾਮੰਗ, ਹਿਰਦਿਅੰਗ ਪਵਿੱਤਰੰਗ ਜਦੀ ਬ੍ਰਹਮ ਨਿਸ਼ਠਾ। ਜਿਤਨੇ ਸਤਸੰਗੀ ਇੰਦਰੀਏ ਹਨ, ਇਹ ਵੀ ਸਹਾਇਕ ਨੇ ਪਤੀ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ। ਨੈਣਾ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰ ਹਾਂ ਜਾ ਵਿਸਰੇ ਗੋਬਿੰਦ ਰਾਏ, ਦਿਨੋ ਦਿਨ ਘਟੀਏ, ਦਿਨੋ ਦਿਨ ਘਾਟਾ ਹੀ ਘਾਟਾ। ਜੇ ਰਸਨਾ ਨਾਮ ਨਹੀਂ ਜਪਦੀ, ਤਿਲ ਤਿਲ ਕਰਕੇ ਕੱਟ ਦਿਓ, ਕੀ ਕਰਾਉਣਾ ਇਸ ਤੋਂ? ਨੈਣਾ ਦੇਖੇ ਸਾਧ ਸੇ ਨੈਣ ਬਿਹਾਲਿਆ, ਆ ਨੇਤਰ ਆ ਕੇ ਸੰਗਤ ਦੇ ਦਰਸ਼ਨ ਨਹੀਂ ਕਰਦੇ, ਇਹ ਖੁੱਤੀਆਂ ਬਣ ਜਾਣ, ਇਦੋਂ ਕੀ ਕਰਾਉਣਾ ਇਹਨਾਂ ਤੋਂ? ਜੇ ਬਕਾਰਾਂ ਨਾਲ ਹੀ ਇਹਨਾਂ ਨੇ ਘੁਲਣਾ ਹੈ। ਸੋ ਇਹ ਸਤਸੰਗ ਜੀ ਇੰਦਰੀਏ ਵੀ ਸਹਾਇਕ ਹਨ, ਔਰ ਸੇਵਾ ਦੁਆਰਾ ਸਰੀਰ ਵੀ ਸਹਾਇਕ ਹੈ, ਔਰ ਭਗਤੀ ਸਿਮਰਨ ਸਮਾਧੀ ਦੁਆਰਾ ਮਨ ਵੀ ਸਹਾਇਕ ਹੈ। ਫਿਰ ਸਤਸੰਗ ਜੀ ਪਤੀ ਪਰਮੇਸ਼ਰ ਤਨ ਰਹਿਣੀ ਮਨ ਪੁਨਰ ਕਰ ਹੋ ਪਾਚੋ ਤਤ ਬਰਾਤੀ ਰਾਮ ਰਾਏ ਸੋ ਭਾਵਰ ਲੈ ਹੋ ਆਤਮ ਤੇ ਰੰਗਰਾਤੀ ਗਾਓ ਗਾਓ ਰਿਧ ਲੈਣੀ ਮੰਗਲ ਚਾਰਾ ਹਮਰੇ ਗਏ ਆਏ ਰਾਜਾ ਰਾਮ ਪਧਾਰਾ। ਉਹ ਸਤਸੰਗ ਜੀ ਰਾਜਾ ਰਾਮ ਜੋ ਪਤੀ ਪਰਮੇਸ਼ਰ ਹੈ ਉਹ ਫਿਰ ਸਾਖਿਆਤ ਹੋ ਜਾਂਦਾ ਹੈ। ਇੰਦਰੀਏ ਵੀ ਸਤਸੰਗ ਜੀ ਤੜਫਦੇ ਨੇ ਆਪਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਪਹਿਲਾਂ ਸਭ ਤੋਂ ਆ ਕੇ ਇੱਥੇ ਨਾਮ ਸੁਣਦੇ ਹਾਂ। ਇਹ ਇੰਦਰੀਏ ਵੀ ਆਪਸ ਵਿੱਚ ਹੀ ਇਹਨਾਂ ਦਾ ਸੰਵਾਦ ਹੈ ਸ਼ਾਸਤਰਾਂ ਚ। ਕੰਨ ਆਖਦੇ ਅੱਖਾਂ ਨੂੰ ਸੁਣੀ ਭੈਣ ਮਹਿਮਾ ਨਾਮ ਦੀ ਸੁਣੀ ਅਮੋਲ ਅੜੀਏ ਜਿਸ ਦਾ ਨਾਮ ਸੁਣ ਕੇ ਚਿੱਤ ਸ਼ਾਂਤ ਹੋਵੇ ਤੁਸੀਂ ਜਾ ਕੇ ਦੇਖ ਲੋ ਕੋਲ ਅੜੀਏ। ਕੰਨ ਕਹਿੰਦੇ ਨੇ ਅੱਖਾਂ ਨੂੰ ਬਈ ਆਪਾਂ ਇੰਦਰੀਏ ਹਾਂ ਤੁਸੀਂ ਮੇਰੀਆਂ ਭੈਣਾਂ ਹੋ ਅਸੀਂ ਤੁਹਾਡੇ ਵੀਰ ਹਾਂ। ਜਦੋਂ ਸੰਗਤ ਜਾਈਦਾ ਨਾਮ ਸੁਣੀਦਾ ਆਨੰਦ ਬੜਾ ਆਉਂਦਾ। ਜਿਹਦਾ ਨਾਮ ਸੁਣ ਕੇ ਬੜਾ ਆਨੰਦ ਆਉਂਦਾ ਉਹਦਾ ਸਰੂਪ ਤਾਂ ਦੇਖੋ ਕਿਹਾ ਜਿਹਾ। ਜਿਹਦਾ ਆਪਾਂ ਜਸ ਸੁਣ ਲਈਏ ਨਾ ਫਿਰ ਆਪਾਂ ਬੱਸਾਂ ਤੇ ਚੜ੍ਹ ਕੇ ਉਹਨੂੰ ਦੇਖਣ ਜਾਂਦੇ ਹਾਂ ਵੀ ਕਿਹਾ ਕਾ ਜਿਹਦਾ ਇੱਡਾ ਜਸ ਹੋ ਰਿਹਾ ਹੈ। ਅੱਖਾਂ ਸੋਚਿਆ ਬਸ ਅਮੋਲ ਅੰਦਰ ਸਾਡਾ ਟੋਲਣਾ ਸਮਝ ਅਟੋਲ ਅੜੀਏ। ਅੱਖਾਂ ਸੋਚਦੀਆਂ ਵੀ ਕੰਨ ਕਹਿੰਦੇ ਨੇ ਬਈ ਜਿਹਦਾ ਨਾਮ ਸੁਣ ਕੇ ਆਨੰਦ ਆਉਂਦਾ ਉਹਨੂੰ ਦੇਖੋ ਉਹ ਤਾਂ ਅੰਦਰ ਬੈਠਾ ਅਸੀਂ ਬਾਹਰ ਨੂੰ ਦੇਖਦੀਆਂ। ਸਾਡਾ ਟੋਲਣਾ ਸਮਝ ਅਟੋਲ ਅੜੀਏ ਸਾਡਾ ਟੋਲਣਾ ਤਾਂ ਨਾ ਟੋਲਿਆ ਵਰਗਾ ਹੀ ਹੈ। ਅੱਖਾਂ ਜੀਵ ਨੂੰ ਕਹਿੰਦੀਆਂ ਸੁਣੀ ਭੈਣ